ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਭਾਵ ਸੁਹਾਵੇ ਜਾਣਤੋ ਧਿਰ ਜੁਲਦੇ ਤੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣਤੋ ਜਸ ਗਾਵੇ ਜਿਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹ ਹਰਦੁਆਲਮ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ ਪਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀ। ਅੱਜ ਅਸ਼ਟਮ ਬਲਬੀਰਾ ਪਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕਿਸ਼ਨ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਆਗਮਨ ਪੁਰਬ ਹੈ। ਸਭ ਤੋਂ ਪਹਿਲਾਂ ਆਪ ਸਭ ਸੰਗਤਾਂ ਨੂੰ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਤੁਸੀਂ ਵੱਡੇ ਭਾਗਾਂ ਵਾਲੇ ਬਣੇ ਹੋ। ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਅੱਜ ਨਿਰਵਿਘਨ ਸੰਪੂਰਨਤਾ ਹੋਈ ਹੈ। ਉਪਰੰਤ ਸੁਭਾਗ ਪ੍ਰਾਪਤ ਹੋਇਆ ਕੁਝ ਸਮਾਂ ਆਪਾਂ ਰਲ ਮਿਲ ਕੇ ਹਰੀ ਜਸ ਗਾਇਨ ਕਰੀਏ, ਸਰਵਣ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ। ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਹੜੇ ਭਾਵਨਾ ਵਿੱਚ ਪਿਆਰ ਦੇ ਨਾਲ ਆਪਣੇ ਸਤਿਗੁਰੂ ਜੀ ਦੇ ਪੁਰਬ ਮਨਾਉਂਦੇ ਨੇ, ਉਹ ਵੱਡੇ ਭਾਗਾਂ ਵਾਲੇ ਹੁੰਦੇ ਨੇ। ਤੋ ਗੁਰੂ ਸਵਾਰਿਓ, ਸਤਿਗੁਰੂ ਜੀ ਨੇ ਸਾਨੂੰ ਵੀ ਇਹ ਸੁਭਾਗ ਬਖਸ਼ਿਆ ਕਿ ਅਸੀਂ ਗੁਰੂ ਹਰਕਿਸ਼ਨ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ। ਮੇਰੇ ਸਾਹਿਬ ਜੀ ਦਾ ਪਾਵਨ ਬਚਨ ਹੈ, ਕਹਿੰਦੇ ਨੇ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਕਹਿੰਦੇ ਨੇ ਉਹ ਧਰਤੀ ਭਾਗਾਂ ਵਾਲੀ ਜਿੱਥੇ ਮੇਰੇ ਗੁਰੂ ਦੇ ਮੁਬਾਰਕ ਚਰਨ ਪੈ ਗਏ। ਉਹ ਥਾਂ ਭਾਗਾਂ ਵਾਲੀ ਹੋ ਗਈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਤੋ ਥਾਨ ਸੁਹਾਵਾ ਰਾਮ ਰਾਜ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁੱਖ ਲਾਓ। ਗੁਰਸਿੱਖਾਂ ਨੇ ਉਸ ਸਥਾਨ ਨੂੰ ਲੱਭ ਲਿਆ ਤੇ ਚਰਨ ਧੂੜੀ ਨੂੰ ਆਪਣੇ ਮਸਤਕ ਨਾਲ ਲਾ ਕੇ ਵੱਡੇ ਭਾਗਾਂ ਵਾਲੇ ਬਣਦੇ ਨੇ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਤਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਤੇ ਜੰਤ ਪਏ ਹਰਿਆਵਲੀ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ, ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਈ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿੱਠਾ, ਤਿਨਾ ਲਈ ਛਡਾਏ। ਕਹਿੰਦੇ ਨੇ ਉਹ ਧਰਤੀ ਵੀ ਭਾਗਾਂ ਵਾਲੀ, ਜਿਸ ਧਰਤੀ ਤੇ ਮੇਰੇ ਪਾਤਸ਼ਾਹ ਜੀ ਦਾ ਆਗਮਨ ਹੋਇਆ, ਮੁਬਾਰਕ ਚਰਨ ਪਏ, ਉਹ ਧਰਤੀ ਭਾਗਾਂ ਵਾਲੀ ਹੋ ਗਈ। ਉਹ ਮਨੁੱਖ ਵੀ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਮੇਰੇ ਗੁਰੂ ਦਾ ਦੀਦਾਰ ਕੀਤਾ। ਤੇ ਜੰਤ ਪਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਫਿਰ ਇੱਥੇ ਹੀ ਬਸ ਨਹੀਂ, ਕਹਿੰਦੇ ਨੇ ਧੰਨ ਧੰਨ ਪਿਤਾ ਧੰਨ ਧੰਨ ਕੁਲ। ਉਹ ਪਿਤਾ ਵੀ ਧੰਨਤਾ ਦੇ ਯੋਗ, ਉਹ ਕੁਲ ਵੀ ਭਾਗਾਂ ਵਾਲੀ। ਇੱਥੇ ਹੀ ਬਸ ਨਹੀਂ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਈ। ਉਸ ਮਾਂ ਦੇ ਚਰਨਾਂ ਵਿੱਚ ਵੀ ਨਮਸਕਾਰ ਹੈ ਜਿਸ ਮਾਂ ਨੇ ਗੁਰੂ ਨੂੰ ਜਨਮ ਦਿੱਤਾ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਉਸ ਗੁਰੂ ਦੇ ਵੀ ਚਰਨ ਘੁੱਟ ਕੇ ਫੜੀਏ, ਜਿਹੜਾ ਆਪ ਤੇ ਮੁਕਤ ਹੈ, ਔਰ ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆ ਗਿਆ ਉਹ ਵੀ ਮੁਕਤ ਹੋ ਗਿਆ। ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿਤਾਰੇ। ਉਸ ਗੁਰੂ ਤੋਂ ਬਲਹਾਰ, ਉਸ ਗੁਰੂ ਤੋਂ ਸਦਕੇ, ਜਿਹੜਾ ਆਪ ਮੁਕਤ ਹੈ ਤੇ ਦੂਜਿਆਂ ਨੂੰ ਵੀ ਮੁਕਤ ਕਰ ਦੇਵੇ। ਔਰ ਸੱਚ ਜਾਣਿਆ ਉਹ ਹੀ ਕਰ ਸਕਦਾ ਜੇ ਜਿਹੜਾ ਆਪ ਮੁਕਤ ਹੈ। ਜਿਹੜਾ ਆਪ ਬੰਧਨਾਂ ਵਿੱਚ ਬੱਝਾ ਹੋਵੇ ਨਾ, ਉਹ ਦੂਜੇ ਨੂੰ ਮੁਕਤ ਨਹੀਂ ਕਰ ਸਕਦਾ। ਇਹ ਗੁਰੂ ਕੋਲ ਹੀ ਸਮਰੱਥਾ ਹੈ, ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ। ਇਹ ਗੁਰੂ ਹੀ ਰਹਿਮਤ ਕਰਦਾ, ਗੁਰੂ ਹੀ ਬਖਸ਼ਿਸ਼ ਕਰਦਾ। ਔਰ ਗੁਰੂ ਸਵਾਰਿਓ, ਗੁਰੂ ਵੀ ਉਹਦੇ ਤੇ ਬਖਸ਼ਿਸ਼ ਕਰਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ। ਮੁਬਾਰਕ ਹੈ, ਆਉਂਦੇ ਨੇ ਮੱਥਾ ਟੇਕਦੇ ਨੇ, ਪਰ ਗੁਰੂ ਦੀ ਸ਼ਰਨ ਆਉਣਾ ਗੱਲ ਹੋਰ ਹੈ। ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਦਾ ਇੱਕ ਬੜਾ ਪਿਆਰਾ ਬਚਨ ਆਪਾਂ ਪੜ੍ਹਦੇ ਹਾਂ। ਕਹਿੰਦੇ ਨੇ ਕਿ ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁੱਤ। ਕਹਿੰਦੇ ਨੇ ਇੱਕ ਮਾਂ ਦੇ ਭਾਵੇਂ ਚਾਰ ਪੰਜ ਪੁੱਤਰ ਹੋਣ, ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਪਰ ਸਭ ਹੀ ਤੇ ਅਧਿਕ ਪਿਆਰੋ ਸੁੱਤ ਗੋਦ ਕੋ। ਸਾਰਿਆਂ ਨਾਲੋਂ ਪਿਆਰਾ ਪੁੱਤਰ ਉਹ ਹੈ ਜਿਹੜਾ ਮਾਂ ਦੀ ਗੋਦ ਵਿੱਚ ਹੈ। ਭਾਵੇਂ ਦੂਜੇ ਵੀ ਬੜੇ ਪਿਆਰੇ ਨੇ, ਪਰ ਜਿਹੜਾ ਮਾਂ ਦੀ ਗੋਦੀ ਵਿੱਚ ਹੈ ਉਹਦੇ ਨਾਲ ਕਿਉਂ ਜ਼ਿਆਦਾ ਪਿਆਰ ਹੈ? ਭਾਈ ਸਾਹਿਬ ਜੀ ਕਹਿੰਦੇ ਨੇ ਕਿ ਸਿਆਣੇ ਸੁੱਤ ਵਣਜ ਬਿਹਾਰ ਕੈ ਵਿਚਾਰ ਵਿਖੈ, ਗੋਦ ਮੇ ਅਚੇਤ ਹੇਤ ਸੰਪੈ ਨਾ ਸਹੋਦ ਕੋ। ਕਹਿੰਦੇ ਨੇ ਜਿਹੜੇ ਵੱਡੇ ਪੁੱਤਰ ਨੇ ਉਹ ਤੇ ਕੋਈ ਪੜ੍ਹਨ ਤੁਰ ਗਿਆ, ਕੋਈ ਕਾਰੋਬਾਰ ਕਰਨ ਤੁਰ ਗਿਆ, ਉਹਨਾਂ ਦੀ ਬਾਹਰ ਵੀ ਪ੍ਰੀਤੀ ਹੈ, ਪਰ ਗੋਦ ਮੈਂ ਅਚੇਤ, ਅਚੇਤ ਅਵਸਥਾ ਵਿੱਚ ਹੈ, ਗੋਦ ਮੈਂ ਅਚੇਤ, ਹੇਤ ਹੇਤ ਕਹਿੰਦੇ ਨੇ ਪਿਆਰ ਨੂੰ, ਸੰਪੈ ਸੰਪੈ ਕਹਿੰਦੇ ਨੇ ਧਨ ਦੌਲਤ ਨੂੰ, ਗੋਦ ਮੈਂ ਅਚੇਤ ਹੇਤ ਸੰਪੈ ਨਾ ਸਹੋਦ ਕੋ, ਸਹੋਦ ਕਹਿੰਦੇ ਨੇ ਭੈਣਾਂ ਭਰਾਵਾਂ। ਹੁਣ ਜਿਹੜਾ ਛੋਟਾ ਜਿਹਾ ਬੱਚਾ ਹੈ ਉਹਦਾ ਤੇ ਭੈਣ ਭਰਾਵਾਂ ਨਾਲ ਵੀ ਪਿਆਰ ਕੋਈ ਨਹੀਂ ਹੈ, ਉਹਦਾ ਧਨ ਦੌਲਤ ਨਾਲ ਵੀ ਪਿਆਰ ਕੋਈ ਨਹੀਂ, ਉਹਦਾ ਕਾਰੋਬਾਰ ਵਿੱਚ ਵੀ ਅਜੇ ਚਿੱਤ ਨਹੀਂ ਲੱਗਿਆ। ਗੋਦ ਮੈਂ ਅਚੇਤ ਹੇਤ ਸੰਪੈ ਨਾ ਸਹੋਦ ਕੋ। ਫਿਰ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਪਲਣਾ ਸਵਾਏ ਮਾਏ ਗ੍ਰਹਿ ਕਾਜ ਲਾਗੇ ਜਾਏ। ਪਲਣਾ ਕਹਿੰਦੇ ਨੇ ਪੰਘੂੜੇ ਨੂੰ, ਪੰਘੂੜੇ ਦੇ ਵਿੱਚ ਮਾਂ ਨੇ ਬੱਚੇ ਨੂੰ ਪਾਇਆ, ਘਰ ਦਾ ਕੰਮ ਕਾਰ ਕਰਦੀ ਏ, ਅੰਦਰ ਬਾਹਰ ਤੁਰੀ ਫਿਰਦੀ ਏ, ਪਰ ਜਿਹੜਾ ਧਿਆਨ ਇਹਨਾਂ ਧਿਆਨ ਪੰਘੂੜੇ ਵਿੱਚ ਪਏ ਹੋਏ ਬੱਚੇ ਵਿੱਚ ਉਹਦਾ ਪੂਰਨ ਤੌਰ ਤੇ ਜੁੜਿਆ ਹੋਇਆ। ਪਲਣਾ ਸਵਾਏ ਮਾਏ ਗ੍ਰਹਿ ਕਾਜ ਲਾਗੇ ਜਾਏ, ਸੁਣ ਸੁਤ ਰੁਦਨ ਪਹਿ ਪਿਆਵੇ ਮਨ ਮੋਦ ਕੋ। ਜਰਾ ਜਿੰਨੀ ਕਿਤੇ ਪੁੱਤਰ ਦੀ ਚੀਕ ਨਿਕਲੀ, ਰੋਣਾ ਨਿਕਲਿਆ, ਤੇ ਮਾਂ ਦੌੜ ਕੇ ਆ ਕੇ ਆਪਣੇ ਪੁੱਤਰ ਨੂੰ ਛਾਤੀ ਨਾਲ ਲਾ ਕੇ ਦੁੱਧ ਪਿਆਉਂਦੀ ਹੈ, ਔਰ ਮਨ ਮੋਦ ਖੁਸ਼ੀ ਦੇ ਨਾਲ, ਵਧੀ ਰੁਦੀ ਨਹੀਂ। ਸੁਣ ਸੁਤ ਰੁਦਨ ਪਹਿ ਪਿਆਵੇ ਮਨ ਮੋਦ ਕੋ। ਇਸੇ ਤਰ੍ਹਾਂ ਕਹਿੰਦੇ ਨੇ ਆਪਾ ਕੋਏ ਜੋਏ ਗੁਰ ਚਰਨ ਸ਼ਰਨ ਗਹਿ। ਇਸੇ ਤਰ੍ਹਾਂ ਜਿੰਨੇ ਅੰਦਰੋਂ ਹਉਮੈ ਹੰਕਾਰ ਨੂੰ ਮੈਂ ਮੇਰੀ ਨੂੰ ਮਾਰ ਕੇ ਗੁਰੂ ਦੀ ਚਰਨ ਸ਼ਰਨ ਵਿੱਚ ਆ ਗਿਆ, ਗੁਰੂ ਦਾ ਪੱਲਾ ਘੁੱਟ ਕੇ ਫੜ ਲਿਆ ਜਿਸਨੇ, ਆਪਾ ਖੋਏ ਜੋਏ ਗੁਰ ਚਰਨ ਸ਼ਰਨ ਗਹਿ ਰਹਿ ਨਿਰਦੋਖ ਮੋਖ ਅਨਦ ਵਿਨੋਦ ਕੋ। ਫਿਰ ਕਹਿੰਦੇ ਨੇ ਉਹ ਨਿਰਦੋਖ ਭਾਵ ਉਹ ਵਕਾਰਾਂ ਤੋਂ ਬਚ ਜਾਂਦਾ, ਵਕਾਰਾਂ ਦੇ ਵਿੱਚ ਨਹੀਂ ਪੈਂਦਾ। ਮੋਖ ਕਹਿੰਦੇ ਨੇ ਮੁਕਤੀ ਨੂੰ, ਉਸ ਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਆਪ ਮੁਕਤ ਮੋਹ ਤਾਰੇ ਰਹਿ ਨਿਰਦੋਖ ਮੋਖ ਆਨੰਦ ਵਿਨੋਦ ਕੋ। ਕਹਿੰਦੇ ਨੇ ਉਹ ਆਨੰਦ ਵਿੱਚ ਖੁਸ਼ੀ ਵਿੱਚ ਖੇੜੇ ਵਿੱਚ ਜੀਵਨ ਬਤੀਤ ਕਰਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ। ਗੁਰੂ ਦੀ ਸ਼ਰਨ ਵਿੱਚ ਆਇਆ ਹੀ ਗੁਰੂ ਸਵਾਰਿਓ ਇਹ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰੂ ਰੋਸ਼ਨੀ ਹੈ, ਗੁਰੂ ਪ੍ਰਕਾਸ਼ ਹੈ, ਇਸੇ ਕਰਕੇ ਕਹਿੰਦੇ ਹਾਂ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ। ਗੁਰੂ ਰੋਸ਼ਨੀ, ਗੁਰੂ ਅੰਦਰ ਦੇ ਹਨੇਰੇ ਨੂੰ ਦੂਰ ਕਰਦਾ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ ਜੇ ਤੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ। ਕਹਿੰਦੇ ਨੇ ਭਾਵੇਂ ਸੌ ਚੰਦਰਮਾ ਚੜ ਜਾਏ, ਹਜ਼ਾਰਾਂ ਸੂਰਜ ਚੜ ਜਾਣ, ਇੱਕ ਚੰਦਰਮਾ ਦੀ ਰੋਸ਼ਨੀ ਮਾਣ ਨਹੀਂ, ਇੱਕ ਸੂਰਜ ਦੀ ਰੋਸ਼ਨੀ ਮਾਣ ਨਹੀਂ, ਪਰ ਕਹਿੰਦੇ ਨੇ ਜੇ ਹਜ਼ਾਰਾਂ ਹੀ ਚੜ ਜਾਣ, ਸੈਂਕੜੇ ਚੜ ਜਾਣ ਚੰਦਰਮਾ। ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਹਨੇਰਾ ਹੀ ਹੈ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਅਸੀਂ ਪੜ੍ਹਦੇ ਹਾਂ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ। ਹੁਣ ਖਿਆਲ ਕਰਿਓ ਕਿ ਪਾਤਸ਼ਾਹ ਕਹਿੰਦੇ ਨੇ ਵੀ ਜੇ ਇੰਨੇ ਸੂਰਜ ਚੜ ਜਾਣ, ਇੰਨੇ ਚੰਦਰਮਾ ਚੜ ਜਾਣ, ਫਿਰ ਵੀ ਹਨੇਰਾ ਹੀ ਹੈ, ਕੀ ਕਾਰਨ? ਕਿਉਂਕਿ ਸੂਰਜ ਦੀ ਰੋਸ਼ਨੀ ਇਹ ਬਾਹਰ ਦੀ ਰੋਸ਼ਨੀ ਹੈ, ਚੰਦਰਮਾ ਦੀ ਰੋਸ਼ਨੀ ਬਾਹਰ ਦੀ ਰੋਸ਼ਨੀ ਹੈ, ਤੇ ਜਿੱਥੇ ਹਨੇਰਾ ਉੱਥੇ ਇਹ ਰੋਸ਼ਨੀ ਪਹੁੰਚਦੀ ਹੋਈ ਨਹੀਂ। ਤੁਸੀਂ ਕਹੋਗੇ ਜੀ ਹਨੇਰਾ ਕਿੱਥੇ ਹੈ? ਹਨੇਰਾ ਹੈ ਮਨੁੱਖ ਦੇ ਅੰਦਰ। ਇਹ ਕਿਹੜਾ ਹਨੇਰਾ? ਇਹਨੂੰ ਕਹਿੰਦੇ ਨੇ ਅਗਿਆਨਤਾ ਦਾ ਹਨੇਰਾ। ਮਨੁੱਖ ਅਗਿਆਨਤਾ ਵਿੱਚ ਫਸਿਆ ਹੋਇਆ, ਅੰਦਰ ਦਾ ਹਨੇਰਾ, ਇਹ ਬਾਹਰ ਦੀ ਰੋਸ਼ਨੀ ਨਾਲ ਨਹੀਂ ਜਾ ਸਕਦਾ। ਅੰਧਿਆਰ ਹੈ, ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਹੀਏ। ਕਬੀਰ ਸਾਹਿਬ ਜੀ, ਹਨੇਰੇ ਵਿੱਚ ਦੀਵਾ ਚਾਹੀਦਾ। ਇਸੇ ਕਰਕੇ ਇਹ ਵੀ ਕਿਹਾ ਗਿਆ ਗੁਰੂ ਨਾਨਕ ਦੇ ਪਾਤਸ਼ਾਹ ਜੀ ਵਾਸਤੇ ਕਿ ਬਲਿਓ ਚਿਰਾਗ ਅੰਧਿਆਰ ਮੈਂ। ਹਨੇਰੇ ਦੇ ਵਿੱਚ ਇੱਕ ਰੋਸ਼ਨੀ ਹੋਈ ਹੈ, ਇੱਕ ਚਿਰਾਗ ਬਲਿਆ, ਉਹ ਹੈ ਗੁਰੂ ਨਾਨਕ, ਜਿਨ੍ਹਾਂ ਨੇ ਸ਼ਬਦ ਦੀ ਰੋਸ਼ਨੀ ਕੀਤੀ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ ਦੀਵਾ। ਸ਼ਬਦ ਦਾ ਦੀਵਾ ਜਦੋਂ ਅੰਦਰ ਬਲਦਾ ਤੇ ਉਦੋਂ ਰੋਸ਼ਨੀ ਹੁੰਦੀ ਏ, ਜਦੋਂ ਰੋਸ਼ਨੀ ਹੁੰਦੀ ਏ ਉਦੋਂ ਹੀ ਕੁਝ ਅੰਦਰੋਂ ਲੱਭਦਾ। ਜਿੱਥੇ ਹਨੇਰਾ ਹੋਵੇ ਨਾ ਉੱਥੇ ਠੋਕਰਾਂ ਹੀ ਹੁੰਦੀਆਂ ਨੇ, ਉੱਥੇ ਮਿਲਦਾ ਹੀ ਕੁਝ ਨਹੀਂ। ਗੁਰੂ ਦਾ ਸ਼ਬਦ ਇਹ ਅੰਦਰ ਪ੍ਰਕਾਸ਼ ਕਰਦਾ ਹੈ, ਗੁਰੂ ਪ੍ਰਕਾਸ਼ ਰੂਪ ਹੈ। ਗੂ ਤੋਂ ਭਾਵ ਹੈ ਹਨੇਰਾ ਤੇ ਰੂਹ ਦਾ ਅਰਥ ਹੈ ਰੋਸ਼ਨੀ। ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰ ਦੇਵੇ ਉਹ ਗੁਰੂ ਹੈ। ਤੋ ਗੁਰੂ ਸਵਾਰਿਓ, ਜਿੰਨੀ ਮਰਜ਼ੀ ਬਾਹਰ ਦੀ ਰੋਸ਼ਨੀ ਹੋਵੇ, ਗੁਰੂ ਤੋਂ ਬਿਨਾਂ ਅੰਦਰ ਮਨੁੱਖ ਦੇ ਹਨੇਰਾ। ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਹੀਏ। ਅੰਦਰ ਦੀਵਾ ਚਾਹੀਦਾ, ਤੋ ਗੁਰੂ ਅੰਦਰ ਦੀ ਰੋਸ਼ਨੀ ਕਰਦਾ। ਹਨੇਰਾ ਜਿੰਨਾ ਮਰਜ਼ੀ ਪੁਰਾਣਾ ਹੋਵੇ, ਕੋਈ 100 ਸਾਲ ਦਾ ਭਾਵੇਂ ਕਮਰਾ ਬੰਦ ਹੋਵੇ, ਬਸ ਦੀਵਾ ਬਲੇ ਹਨੇਰਾ ਜਾਏ। ਜਿੱਦਣ ਦੀਵਾ ਬਲ ਗਿਆ ਉਦਣ ਹੀ ਹਨੇਰਾ ਜਿਹੜਾ ਨਾ ਉਹ ਮਿਟ ਜਾਏਗਾ। ਜਿਸ ਦਿਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਏ ਸਨ ਨਾ, ਉਦਣ ਵੀ ਬੜਾ ਹੀ ਹਨੇਰਾ। ਇਸੇ ਕਰਕੇ ਕਹਿੰਦੇ ਨੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਇੱਕ ਤੇ ਕਾਲਾ ਹਨੇਰਾ, ਇੱਕ ਚਿੱਟਾ ਹਨੇਰਾ ਹੈ। ਜਿਹੜਾ ਚਿੱਟਾ ਹਨੇਰਾ ਨਾ, ਇਹ ਦੋਵੇਂ ਖਤਰਨਾਕ ਹੈ, ਧੁੰਦ ਦਾ ਹਨੇਰਾ। ਔਰ ਜਿੰਨੇ ਐਕਸੀਡੈਂਟ ਆਪਾਂ ਵੇਖਦੇ ਹਾਂ ਸਾਡੇ ਦੇਸ਼ ਵਿੱਚ ਧੁੰਦ ਦੇ ਦਿਨਾਂ ਚ ਹੁੰਦੇ ਨੇ, ਉਹਨੇ ਕਦੀ ਵੀ ਨਹੀਂ, ਕਿਉਂਕਿ ਅੱਗੋਂ ਕੁਝ ਵੀ ਨਹੀਂ ਨਜ਼ਰ ਆਉਂਦਾ, ਭਾਵੇਂ ਲਾਈਟਾਂ ਜਿੰਨੀਆਂ ਮਰਜ਼ੀ ਸਾਡੀਆਂ ਸ਼ਾਰਪ ਹੋਣ, ਇਹ ਹਨੇਰਾ ਸਭ ਕੁਝ ਡੱਕ ਦਿੰਦਾ। ਐਸਾ ਹਨੇਰਾ ਸੀ। ਫਿਰ ਕਹਿੰਦੇ ਨੇ ਜਦੋਂ ਸੂਰਜ ਚੜ੍ਹਦਾ, ਜਿਉਂ ਘਰ ਸੂਰਜ ਨਿਕਲਿਆ, ਤਾਰੇ ਛੱਪੇ ਅੰਧੇਰ ਪਲੋ। ਅੰਧੇਰਾ ਜਿਹੜਾ ਸੀ ਨਾ ਮਿਟ ਗਿਆ। ਇਸੇ ਤਰ੍ਹਾਂ ਹੀ ਗੁਰੂ ਸਵਾਰਿਓ, ਸਾ ਧਰਤੀ ਭਈ ਹਰਿਆਵਲੀ। ਉਹ ਕਿਹੜੀ ਧਰਤੀ ਹੈ ਜਿੱਥੇ ਮੇਰੇ ਪਾਤਸ਼ਾਹ ਜੀ ਦਾ ਆਗਮਨ ਹੋਇਆ? ਧੰਨ ਗੁਰੂ ਹਰਕਿਸ਼ਨ ਮਹਾਰਾਜ ਜੀ ਦਾ। ਉਹ ਪਾਵਨ ਧਰਤੀ ਹੈ ਕੀਰਤਪੁਰ ਸਾਹਿਬ ਦੀ। ਪਾਵਨ ਧਰਤੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਮੇਰੇ ਸੱਚੀ ਸਰਕਾਰ ਦਾ ਆਗਮਨ ਹੋਇਆ ਸੰਨ 1656 ਵਿੱਚ। ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ ਦੇ ਘਰ ਮਾਂ ਕਿਸ਼ਨ ਕੌਰ ਦੀ ਕੁੱਖ ਤੇ। ਮਾਂ ਬਾਪ ਨੇ ਨਾਮ ਰੱਖ ਦਿੱਤਾ ਹਰ ਕਿਸ਼ਨ, ਕਿਉਂਕਿ ਮਾਤਾ ਜੀ ਦਾ ਨਾਮ ਕਿਸ਼ਨ ਕੌਰ ਹੈ। ਪਿਤਾ ਜੀ ਹਰ ਰਾਏ ਨੇ ਮਾਂ ਬਾਪ ਦੇ ਨਾਮ ਤੋਂ ਹੀ ਨਾਮ ਰੱਖ ਦਿੱਤਾ ਹਰ ਕ੍ਰਿਸ਼ਨ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਹੜੀ ਆਪਾਂ ਪੌੜੀ ਪੜ੍ਹਨੇ ਆ ਅਰਦਾਸ ਦੀ, ਪਹਿਲੀ ਪੌੜੀ, ਉਹਦੇ ਵਿੱਚ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਕਹਿੰਦੇ ਨੇ कि श्री हर कृष्ण त्याई है जिस डिठ सब दुख जाए। ओ सच्ची सरकार जिन्हां दा दर्शन कीतिया ही सारे दुख मिट जांदे ने। एक बारी आखो सतनाम श्री वाहे, फिर कोई एक दुख नहीं, दो नहीं, डिठे सब दुख जाए। कीर्तपुर साहब दी पावन धरती है जिथे आगमन होया गुरु हर राय पातशाह जी ते माता किशन कौर जी दे घर। दो पुत्र ने, एक ने बाबा राम राय ते दूसरे ने गुरु हरकिशन महाराज। बड़े लाडा प्यारा दे नाल पालन पोषण होया। वड्डे सन बाबा राम राय जी, सियाणे भी सन, पर कई बारी बंदा पता नहीं लगता इस मन का इन्हें किथे कुछड़क जाना किथे डोल जाना। मन जेड़ा है इहदा डोलन लग्या कोई पता नहीं लगता। कबहू जीड़ा ऊब चढ़त है, कबहू जाए प्याले, लोभी जीड़ा थिर ना रहत है, चारे कुंडा पाले। ये जेड़ा लोभ है ये पता नहीं इन्हें केड़े वेले बंदे नू पटका के धरती ते मारना। ऐसा ही होया, गुरु हर राय पातशाह जी ने अपने वड्डे सपुत्र नू भेजिया। कहन लगे के बादशाह औरंगजेब एदे कोई शंके ने, वो शंके निवृत्त करने ने, उदे वास्ते बुलाया गया। ते तुरन लग्या गुरु हर राय पातशाह जी ने कहा सी, कहन लगे बेटा गुरु तेरे अंग संग होवेगा, किसे प्रभाव दे अधीन नहीं आउना, जो सच है वह सच कह देना। ते एक होर भी गल कही सी कि करामात नहीं विखाणी, करामात कैर दा नाम है, करामात नहीं विखाणी। बाबा राम राय गए नाल सिख गए, उत्थे जाके बेअंत सवाल कीते ते सवालां दे जवाब जेड़े सन वह बाखूबी दिते बाबा राम राय जी। किसे सवाल विच भी औरंगजेब ऐसा नहीं सी कि उहदा शंका निवृत्त ना होया होवे। आखिरकार उन्हां कहा जी कुछ करामातां विखाओ। इन्ने प्रभाव थले आ गए कि इतिहास दसदा कि इन्हां ने 72 करामातां जिहड़ियां सन उह विखाई। बहुत प्रभावित होया औरंगजेब। फिर नाल ही जदों बंदे दे अंदर कोई प्रभावित हुंदा है फिर साडा भी मन जेड़ा है ना वह थोड़ा जिहा उहदे नाल सहमत होण लग पैंदा है कि इह हुण मेरे नाल नेड़ता पिया करदा है। उसने फिर एक सवाल कर दिता कि गुरु ग्रंथ साहिब अंदर इस्लाम की तोहीन क्यों की गई है। कहिंदे ने कि मिट्टी मुसलमान की पेड़ है पई कमियार। ते उस वेले ना बाबा राम राय थिड़क गए, प्रभाव थले आ गए और इन्होंने कह दिता। कहन लगे नहीं ये लिखन लग्या गलती हो गई है, असल विच मुसलमान की नहीं बेईमान की, मिट्टी बेईमान की पेड़ है पई कमियार, मुसलमान की नहीं है। जदों सिख नाल सन मैं कहना वह सिख भी किन्ने कु समर्पित सन। अज मैं कहना कोई साडा लीडर होवे ना जी ते वह भावें गलती चलदा होवे असी फिर भी उहदी जय जयकार करी जाने हां, और गलत दे नाल ही तुर के अपनी जमीर नू मार के भी कही जाने हां जी तेरी सोच ते पहरा देंगे ठोक के। वह भावें गलती होवे, अपनी सोच नहीं, गुरु की सोच नहीं, जिहड़ा लीडर है उहदी सोच ते पहरा दे। पर वह सिख गुरु नू समर्पित सन, उन्होंने यह नहीं वेख्या कि ते साडे गुरु का सपुत्र है, नहीं उसे वेले साथ छड़ दिता, साथ छड के वापस आ गए और आके गुरु हर राय पातशाह जी नू कह दिता कि पातशाह अज तुहाडे सपुत्र ने ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਰਾਦਰੀ ਕੀਤੀ ਹੈ, ਉਹਨਾਂ ਨੇ ਪੰਗਤੀ ਬਦਲ ਦਿੱਤੀ ਹੈ। ਤੇ ਗੁਰੂ ਹਰ ਰਾਏ ਪਾਤਸ਼ਾਹ ਜੀ ਸਿੱਖੀ ਨੂੰ ਬਹੁਤ ਪਿਆਰ ਕਰਦੇ, ਇੱਥੋਂ ਤੱਕ ਕਿ ਇੱਕ ਵਾਰੀ ਸਿੱਖ ਕਿਤੇ ਬਾਣੀ ਪੜ੍ਹਦੇ ਆਉਂਦੇ ਨੇ, ਗੁਰੂ ਹਰ ਰਾਏ ਪਾਤਸ਼ਾਹ ਮੰਜੇ ਤੇ ਬਰਾਜਮਾਨ ਸਨ ਤੇ ਕੰਨਾਂ ਵਿੱਚ ਇੱਕਦਮ ਬਾਣੀ ਦੀ ਆਵਾਜ਼ ਪਈ ਤੇ ਛੇਤੀ ਨਾਲ ਉੱਠ ਕੇ ਬੈਠ ਗਏ, ਮੰਜੇ ਤੋਂ ਥੱਲੇ ਉੱਤਰ ਗਏ, ਗੋਡੇ ਤੇ ਚੋਟ ਆ ਗਈ। ਸਿੱਖ ਹੈਰਾਨ ਹੋ ਗਏ ਤੇ ਪੁੱਛ ਲਿਆ, ਪਾਤਸ਼ਾਹ ਤੁਸੀਂ ਇੰਨੀ ਕਾਹਲੀ ਕਿਉਂ ਕੀਤੀ? ਤੇ ਸਤਿਗੁਰੂ ਜੀ ਪਤਾ ਕੀ ਕਹਿੰਦੇ ਨੇ? ਕਹਿਣ ਲੱਗੇ, ਤੁਸੀਂ ਨਹੀਂ ਸੁਣਿਆ, ਸਿੱਖ ਬਾਣੀ ਪੜ੍ਹਦੇ ਆਉਂਦੇ ਸਨ, ਜੇ ਅਸੀਂ ਮੰਜੇ ਤੇ ਲੰਮੇ ਪਏ ਰਹਿੰਦੇ ਤੇ ਬਾਣੀ ਦੀ ਨਰਾਦਰੀ ਹੋ ਜਾਣੀ ਸੀ। ਪਾਤਸ਼ਾਹ ਤੁਹਾਡੇ ਗੋਡੇ ਤੇ ਚੋਟ ਆ ਗਈ। ਤੇ ਮੇਰੇ ਸਾਹਿਬ ਕਹਿੰਦੇ ਨੇ, ਇਹ ਤੇ ਅਦਬ ਦੀ ਚੋਟ ਹੈ, ਇਹ ਤੇ ਸਾਰਿਆਂ ਨੂੰ ਹੀ ਲੱਗਣੀ ਚਾਹੀਦੀ ਹੈ, ਪਰ ਵਾਹਿਗੁਰੂ ਕਰੇ ਕਿਸੇ ਨੂੰ ਬੇਅਦਬੀ ਦੀ ਚੋਟ ਨਾ ਲੱਗ ਜਾਏ। ਅਦਬ ਦੀ ਚੋਟ ਤੇ ਸਭ ਨੂੰ ਲੱਗੇ, ਪਰ ਬੇਅਦਬੀ ਦੀ ਚੋਟ ਨਾ ਕਿਸੇ ਨੂੰ ਲੱਗੇ। ਪਾਤਸ਼ਾਹ ਜੀ ਨੇ ਉੱਥੇ ਫਿਰ ਇੱਕ ਬਚਨ ਕਿਹਾ, ਕਹਿੰਦੇ ਨੇ, ਜਿਨ ਭੈ ਅਦਬ ਨੈ ਬਾਣੀ ਤਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਕਹਿੰਦੇ ਨੇ, ਜਿਨ੍ਹੇ ਗੁਰਬਾਣੀ ਦਾ ਅਦਬ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ, ਉਹ ਮੇਰਾ ਕੁਝ ਨਹੀਂ ਜੇ ਲੱਗਦਾ। ਬਾਣੀ ਦਾ ਹੀ ਸਤਿਕਾਰ ਜਿਹਦੇ ਹਿਰਦੇ ਵਿੱਚ ਨਹੀਂ, ਉਹ ਮੇਰਾ ਕੀ ਲੱਗ ਸਕਦਾ। ਤੇ ਅੱਜ ਜਦੋਂ ਪੁੱਤਰ ਦੀ ਗੱਲ ਆ ਗਈ, ਤੇ ਮਾਫ ਕਰਿਆ ਜੇ ਅਸੀਂ ਕਈ ਵਾਰੀ ਇੰਨੇ ਮੋਹ ਮਾਇਆ ਵਿੱਚ ਫਸੇ ਹੁੰਦੇ ਹਾਂ ਕਿ ਉਂਝ ਬੜੇ ਅਸੂਲ ਲੋਕਾਂ ਨੂੰ ਦੱਸਾਂਗੇ, ਪਰ ਜਦੋਂ ਆਪਣੇ ਘਰ ਤੇ ਗੱਲ ਆਉਂਦੀ ਹੈ ਨਾ, ਉਦੋਂ ਬੰਦਾ ਫਿਰ ਅਸੂਲ ਤੋੜਨ ਵਾਸਤੇ ਵੀ ਤਿਆਰ ਹੋ ਜਾਂਦਾ। ਅੱਜ ਆਪਣੇ ਪੁੱਤਰ ਨੇ ਜਦੋਂ ਗੁਰਬਾਣੀ ਦੀ ਪੰਗਤੀ ਜਿਹੜੀ ਸੀ ਉਹਨੂੰ ਬਦਲਿਆ, ਗੁਰੂ ਹਰ ਰਾਏ ਪਾਤਸ਼ਾਹ ਜੀ ਨੂੰ ਪਤਾ ਲੱਗਾ। ਸਿੱਖਾਂ ਨੇ ਇਹ ਨਹੀਂ ਸੋਚਿਆ ਵੀ ਗੁਰੂ ਦਾ ਪੁੱਤਰ ਹੈ ਤੇ ਚੱਲ ਕੋਈ ਨਹੀਂ ਪੜਦਾ ਪਾ ਦਿੰਦੇ ਹਾਂ, ਨਹੀਂ ਜੀ ਕੋਈ ਐਸੀ ਗੱਲ ਨਹੀਂ ਹੋਈ। ਨਹੀਂ, ਉਸੇ ਵੇਲੇ ਸਾਥ ਛੱਡ ਦਿੱਤਾ ਕਿ ਪਾਤਸ਼ਾਹ ਅਸੀਂ ਇਹਦੇ ਨਾਲ ਨਹੀਂ ਤੁਰ ਸਕਦੇ। ਤੇ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਉਹਨਾਂ ਨੇ ਕਿਹਾ ਸੀ, ਫਿਰ ਇਹਨੂੰ ਸੁਨੇਹਾ ਦੇ ਦਿਓ, ਇਹ ਇੱਧਰ ਨਾ ਆਵੇ, ਇਹਦਾ ਜਿੱਧਰ ਮੂੰਹ ਇਹਨੂੰ ਕਹਿ ਦਿਓ ਉਧਰ ਹੀ ਤੁਰ ਜਾ, ਦੁਬਾਰਾ ਮੈਨੂੰ ਆਪਣਾ ਮੂੰਹ ਨਾ ਵਿਖਾਈ। ਪੁੱਤਰ ਦਾ ਸਦਾ ਵਾਸਤੇ ਤਿਆਗ ਕਰ ਦਿੱਤਾ। ਅੱਜ ਕੋਈ ਨਸ਼ੇ ਕਰਦਾ ਹੋਵੇ ਨਾ, ਤੇ ਜੇ ਬਾਪੂ ਰੋਕਣ ਲੱਗੇ ਤੇ ਮਾਂ ਕਹਿ ਦਿੰਦੀ ਹੈ, ਨਾ ਏਦਾਂ ਨਾ ਕਰਿਓ, ਐਵੇਂ ਕਿਸੇ ਪਾਸੇ ਮੂੰਹ ਚੁੱਕ ਕੇ ਤੁਰ ਪਏਗਾ, ਇਹ ਨਾ ਆਖਿਓ ਇਹਨੂੰ, ਭਾਵੇਂ ਨਸ਼ਾ ਖਾ ਕੇ ਮਰ ਜਾ ਪਰ ਰੋਕਣਾ ਨਹੀਂ। ਪਰ ਨਹੀਂ ਪਿਆਰਿਓ, ਗੁਰੂ ਉਹ ਹੈ, ਸਾਰਿਆਂ ਲਈ ਅਸੂਲ ਇੱਕ ਨੇ, ਆਪਣੇ ਪੁੱਤਰ ਦਾ ਸਦਾ ਵਾਸਤੇ ਤਿਆਗ ਕਰ ਦਿੱਤਾ। ਸਮਾਂ ਆਇਆ ਤੇ ਗੁਰੂ ਹਰਕਿਸ਼ਨ ਮਹਾਰਾਜ ਜੀ, ਉਮਰ ਛੋਟੀ ਹੈ ਪਰ ਸਤਿਗੁਰੂ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ। ਅਜੇ 5 ਕੁ ਵਰਿਆਂ ਦੀ ਉਮਰ ਸੀ ਜਿਸ ਦਿਨ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਹੈ। ਔਰ ਕਈਆਂ ਲੋਕਾਂ ਨੇ ਇਸ ਗੱਲ ਤੇ ਸ਼ੰਕਾ ਵੀ ਕੀਤਾ, ਕਿਉਂਕਿ ਆਮ ਸੰਸਾਰੀ ਬੰਦਾ ਜਿਹੜਾ ਉਹਦੀ ਸੋਚ ਕੁਝ ਹੋਰ ਹੈ। ਅਸੀਂ ਉਮਰ ਦੇ ਨਾਲ ਸਿਆਣਪ ਨੂੰ ਨਾਪਨੇ ਆ ਔਰ ਵੇਖਦੇ ਹਾਂ ਕਿ ਉਮਰ ਦੇ ਨਾਲ ਸੇਖ ਸ਼ਾਦੀ ਕਹਿੰਦੇ ਨੇ, ਨਹੀਂ, ਬਜ਼ੁਰਗੀ ਬਾ ਅਕਲ ਅਸਤ ਨਾ ਕੇ ਬਸਾਲ। ਕਹਿੰਦੇ ਨੇ ਜਿਹੜੀ ਬਜ਼ੁਰਗੀ ਹੈ ਨਾ, ਇਹ ਅਕਲ ਨਾਲ ਹੁੰਦੀ ਏ, ਇਹ ਸਾਲਾਂ ਨਾਲ ਨਹੀਂ ਹੁੰਦੀ, ਇਹ ਤੇ ਅਕਲ ਦੇ ਨਾਲ ਹੈ। ਕਈ ਬੰਦੇ ਵੱਡੀ ਉਮਰ ਦੇ ਵੀ ਸਾਰੀ ਉਮਰ ਗੱਲਾਂ ਬੱਚਿਆਂ ਵਾਲੀਆਂ ਕਰਦੇ ਰਹਿੰਦੇ ਨੇ, ਕੋਈ ਸਿਆਣੀ ਗੱਲ ਨਹੀਂ ਕਰਦੇ। ਤੇ ਕਈ ਛੋਟੀ ਉਮਰ ਦੇ ਵਿੱਚ ਵੀ ਗੱਲ ਜਿਹੜੀ ਉਹ ਬੜੀ ਸਿਆਣੀ ਕਰਨਗੇ, ਬੜੀ ਪਾਇਆਦਾਰ ਉੱਚੀ ਗੱਲ ਕਰਨਗੇ। ਔਰ ਗੁਰੂ ਸਵਾਰਿਓ ਐਸਾ ਹੀ ਵੇਖਣ ਵਿੱਚ ਆਇਆ। ਬਾਬਾ ਬੁੱਢਾ ਜੀ ਦੀ ਉਮਰ ਸੀ 12 ਸਾਲ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੋਲ ਆਏ, ਦੁੱਧ ਛਕਾਇਆ ਔਰ ਨਾਲ ਸਵਾਲ ਕੀਤਾ ਕਿ ਪਾਤਸ਼ਾਹ ਭੋਜਨ ਦੇ ਨਾਲ ਇਹ ਤਨ ਤ੍ਰਿਪਤ ਹੋ ਜਾਂਦਾ, ਮਨ ਦੀ ਤ੍ਰਿਪਤੀ ਕਿਵੇਂ ਹੁੰਦੀ ਹੈ? ਦੂਜੀ ਗੱਲ ਕਹਿਣ ਲੱਗੇ ਕਿ ਮੌਤ ਦਾ ਭੈ ਅੰਦਰੋਂ ਕਿਵੇਂ ਦੂਰ ਹੋ ਸਕਦਾ? ਹੁਣ ਛੋਟੀ ਉਮਰ ਵਿੱਚ ਐਸੀ ਉੱਚੀ ਗੱਲ ਕੋਈ ਨਹੀਂ ਕਰਦਾ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਬੇਟਾ ਤੇਰੀ ਉਮਰ ਬੜੀ ਛੋਟੀ ਹੈ, ਪਰ ਤੈਨੂੰ ਮੌਤ ਦਾ ਭੈ ਕਿਵੇਂ? ਕਹਿਣ ਲੱਗੇ, ਪਾਤਸ਼ਾਹ ਮੈਂ ਜੀਵੀਦਾਰਾਂ ਦਾ ਪੁੱਤਰ ਹਾਂ, ਫਸਲ ਬੜੀ ਸੋਹਣੀ ਸੀ, ਹਾਕਮਾਂ ਦੇ ਘੋੜੇ ਆਏ, ਉਹਨਾਂ ਨੇ ਸਾਰੇ ਉਜਾੜ ਕੇ ਰੱਖ ਦਿੱਤੀ, ਨਾ ਕੱਚੀ ਨਾ ਪੱਕੀ ਨਾ ਡੱਡਰੀ, ਅਸੀਂ ਦੋਵੇਂ ਪਿਓ ਪੁੱਤਰ ਖਲੋ ਕੇ ਵਿਹਦੇ ਰਹਿ ਗਏ, ਪਰ ਅਸੀਂ ਉਹਨਾਂ ਦਾ ਕੁਝ ਨਾ ਵਿਗਾੜ ਸਕੇ। ਤੇ ਮਨ ਵਿੱਚ ਆਇਆ, ਉਹ ਮਨਾ ਇਹ ਤੇ ਅਜੇ ਹਾਕਮ ਜਮਾਤ ਹੈ, ਉਹਨਾਂ ਦੇ ਘੋੜਿਆਂ ਨੇ ਨਾ ਕੱਚੀ ਵੇਖੀ ਨਾ ਪੱਕੀ ਨਾ ਡੱਡਰੀ, ਤੇ ਉਜਾੜ ਕੇ ਉਹ ਗਏ ਨੇ, ਜਦੋਂ ਮੌਤ ਦਾ ਫਰਿਸ਼ਤਾ ਆਉਂਦਾ ਉਹ ਵੀ ਕੀ ਪਤਾ ਉਮਰ ਵੇਖਦਾ ਕਿ ਨਹੀਂ, ਕੀ ਪਤਾ ਉਹਨੇ ਕੱਚੀ ਉਮਰੇ ਲੈ ਜਾਣਾ ਪੱਕੀ ਕਿ ਜਾਂ ਡੱਡਰੀ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਤੇਰਾ ਨਾਂ ਕੀ ਹੈ? ਉਹਨਾਂ ਕਿਹਾ, ਜੀ ਨਾਂ ਤੇ ਮਾਪਿਆਂ ਨੇ ਬੂੜਾ ਰੱਖਿਆ। ਕਹਿਣ ਲੱਗੇ, ਪੁੱਤਰ ਗੱਲਾਂ ਤੋਂ ਬੁੱਢਿਆਂ ਵਾਲੀਆਂ ਕਰਨਾ, ਇਸ ਕਰਕੇ ਅੱਜ ਤੋਂ ਤੂੰ ਸਾਡੇ ਘਰ ਦਾ ਬਾਬਾ ਬੁੱਢਾ। ਬਹੁਤ ਸਿਆਣੀ ਗੱਲ, ਕਈ ਵਾਰੀ ਬੱਚਾ ਵੀ ਬਹੁਤ ਗਹਿਰੀ ਗੱਲ ਕਰ ਜਾਂਦਾ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਮਹਾਨ ਦਾਰਸ਼ਨਿਕ ਸੁਕਰਾਤ ਸਮੁੰਦਰ ਦੇ ਕੰਢੇ ਤੇ ਟਹਿਲ ਰਿਹਾ, ਤੇ ਇਹ ਕੀ ਵੇਖਿਆ ਕਿ ਇੱਕ ਬੱਚਾ ਸਮੁੰਦਰ ਦੇ ਕੰਢੇ ਤੇ ਬੈਠਾ ਰੋ ਰਿਹਾ। ਜਾ ਕੇ ਪੁੱਛ ਲਿਆ ਕਿ ਬੇਟਾ ਤੂੰ ਰੋਂਦਾ ਕਿਉਂ ਹੈ? ਉਹ ਕਹਿੰਦਾ ਹੈ ਕਿ ਬਾਬਾ, ਮੈਂ ਸਵੇਰ ਦਾ ਯਤਨ ਪਿਆ ਕਰਨਾ, ਮੈਂ ਇਸ ਸਾਗਰ ਨੂੰ ਆਪਣੇ ਲੋਟੇ ਵਿੱਚ ਪਾਉਣਾ ਚਾਹੁੰਦਾ, ਪਰ ਇਹ ਫਿਰ ਪਿੱਛੇ ਬਚ ਜਾਂਦਾ, ਇਹ ਪੂਰਾ ਆਉਂਦਾ ਹੀ ਨਹੀਂ ਵਿੱਚ। ਮੈਂ ਬੜਾ ਯਤਨ ਕੀਤਾ, ਇਹ ਲੋਟਾ ਦੇ ਵਿੱਚ ਨਹੀਂ ਆਉਂਦਾ। ਤੇ ਕਹਿੰਦੇ ਨੇ, ਸੁਕਰਾਤ ਨੇ ਕਹਿ ਦਿੱਤਾ ਕਿ ਬੇਟਾ ਇਹ ਸਾਗਰ ਏਡਾ ਵੱਡਾ, ਤੇਰਾ ਲੋਟਾ ਬਹੁਤ ਛੋਟਾ ਹੈ, ਤੂੰ ਤੇ ਕਈ ਜਨਮ ਵੀ ਲੈ ਲਵੇ ਨਾ ਤੇ ਇਹ ਸਾਗਰ ਤੇਰੇ ਲੋਟੇ ਚ ਕਦੀ ਵੀ ਨਹੀਂ ਆ ਸਕਦਾ। ਤੇ ਕਹਿੰਦੇ ਨੇ, ਬੱਚਾ ਥੋੜੀ ਦੇਰ ਉਹਨੇ ਨਾ ਸਾਗਰ ਵੱਲ ਵੇਖਿਆ, ਤੇ ਫਿਰ ਆਪਣਾ ਲੋਟਾ ਫੜਿਆ ਤੇ ਕਮਾ ਕੇ ਸਾਗਰ ਦੇ ਵਿੱਚ ਮਾਰਿਆ। ਕਹਿੰਦਾ, ਲੈ ਫਿਰ ਬਾਬਾ, ਜੇ ਇਹ ਨਹੀਂ ਉਹਨਾਂ ਮੇਰੇ ਲੋਟੇ ਚ ਆ ਸਕਦਾ ਤੇ ਮੇਰਾ ਲੋਟਾ ਇਹਦੇ ਚ ਜਾ ਸਕਦਾ, ਮੇਰਾ ਲੋਟਾ ਸਮਾ ਸਕਦਾ ਇਹਦੇ ਚ। ਸੁਕਰਾਤ ਨੇ ਪੈਰ ਫੜ ਲਏ, ਰੋਣ ਲੱਗ ਪਿਆ। ਜਦੋਂ ਰੋਣ ਲੱਗ ਪਿਆ ਤੇ ਉਹ ਬੱਚਾ ਕਹਿੰਦਾ ਕਿ ਬਾਬਾ, ਤੇਰਾ ਲੋਟਾ ਕਿੱਥੇ ਵੇ? ਤੂੰ ਕਿਉਂ ਰੋਇਆ? ਤੇਰਾ ਲੋਟਾ ਕਿੱਥੇ ਵੇ? ਉਹ ਕਹਿੰਦਾ, ਪੁੱਤਰ ਮੈਨੂੰ ਜ਼ਿੰਦਗੀ ਦਾ ਇੱਕ ਸੂਤਰ ਮਿਲ ਗਿਆ, ਮੈਂ ਵੀ ਬੜੇ ਚਿਰ ਤੋਂ ਯਤਨਸ਼ੀਲ ਸੀ ਕਿ ਇਹ ਸਾਰਾ ਸੰਸਾਰ ਮੇਰੀ ਸਮਝ ਵਿੱਚ ਕਿਉਂ ਨਹੀਂ ਆਉਂਦਾ, ਪਰਮਾਤਮਾ ਮੇਰੀ ਸਮਝ ਵਿੱਚ ਕਿਉਂ ਨਹੀਂ ਆ ਰਿਹਾ, ਪਰ ਅੱਜ ਮੈਨੂੰ ਇਸ ਗੱਲ ਦੀ ਸਮਝ ਪੈ ਗਈ ਏ ਕਿ ਉਹ ਭਾਵੇਂ ਮੇਰੀ ਸਮਝ ਵਿੱਚ ਨਾ ਆਵੇ, ਮੈਂ ਤੇ ਉਹਦੇ ਵਿੱਚ ਸਮਾ ਸਕਦਾ, ਮੈਂ ਉਹਦੇ ਵਿੱਚ ਸਮਾ ਸਕਦਾ। ਕਈ ਵਾਰੀ ਛੋਟੀ ਉਮਰ ਵਿੱਚ ਬਹੁਤ ਸਿਆਣੀ ਗੱਲ ਕਰਦੇ। ਕਹਿੰਦੇ ਨੇ, ਇੱਕ ਵਾਰੀ ਨਾ ਇੱਕ ਫਕੀਰ ਸੀ ਕੋਈ, ਤੇ ਉਹ ਤੁਰਿਆ ਜਾ ਰਿਹਾ, ਉਹਦੇ ਕੋਲ ਇੱਕ ਟਕਾ ਹੈ, ਨਾਲ ਉਹਦੇ ਇੱਕ ਕੁੱਕੜ ਹੈ ਤੇ ਇੱਕ ਖੋਤਾ ਹੈ। ਹੁਣ ਭੁੱਖ ਲੱਗੀ ਇਹ ਤਿੰਨਾਂ ਨੂੰ, ਤੇ ਮਨ ਵਿੱਚ ਸੋਚਦਾ ਹੈ ਕਿ ਕੀ ਕਰਾਂ, ਜੇ ਮੈਂ ਆਪ ਕੁਝ ਛਕ ਲਿਆ ਤੇ ਇਹ ਦੋਵੇਂ ਭੁੱਖੇ ਰਹਿ ਜਾਣਗੇ, ਜੇ ਕੁਝ ਖੋਤੇ ਨੂੰ ਛਕਾ ਦਿੱਤਾ ਤੇ ਮੈਂ ਤੇ ਕੁੱਕੜ ਭੁੱਖੇ ਰਹਿ ਜਾਣਗੇ, ਕੁੱਕੜ ਨੂੰ ਛਕਾ ਦਿੱਤਾ ਤੇ ਮੈਂ ਤੇ ਖੋਤਾ ਭੁੱਖੇ। ਬੜਾ ਪਰੇਸ਼ਾਨ ਸੀ ਤੇ ਕਿਸੇ ਬੱਚੇ ਨੇ ਵੇਖਿਆ ਤੇ ਕਹਿਣ ਲੱਗਾ, ਬਾਬਾ ਤੇਰਾ ਲਿਬਾਸ ਜਿਹੜਾ ਉਹ ਤੇ ਸੂਫੀਆਨਾ ਤੇ ਤੇਰੇ ਚਿਹਰੇ ਦੀ ਜੀ ਮਰੁਝਾਟ ਦੱਸਦੀ ਏ ਵੀ ਤੂੰ ਅੰਦਰੋਂ ਪਰੇਸ਼ਾਨ ਹੈ, ਗੱਲ ਕੀ ਹੈ? ਉਹ ਕਹਿੰਦਾ, ਬੇਟਾ ਗੱਲ ਇਹ ਹੈ ਕਿ ਭੁੱਖ ਬੜੀ ਲੱਗੀ ਏ, ਪੈਸੇ ਕੋਲ ਕੋਈ ਨਹੀਂ, ਇੱਕ ਟਕਾ ਕੋਲ ਹੈ, ਤੇ ਮੈਂ ਸੋਚਦਾ ਵੀ ਜੇ ਮੈਂ ਖਾ ਲਿਆ ਤੇ ਇਹ ਭੁੱਖੇ, ਜੇ ਇਹਨਾਂ ਨੂੰ ਖਵਾ ਦਿੱਤਾ ਤੇ ਮੈਂ ਭੁੱਖਾ, ਤੇ ਕਰਾਂ ਤੇ ਕੀ ਕਰਾਂ? ਹੁਣ ਦੇਖੋ ਬੱਚਾ ਕਿੱਡਾ ਸਿਆਣਾ। ਕਹਿੰਦਾ, ਬਾਪਾ ਪੈਸੇ ਕਿੰਨੇ ਨੇ? ਕਹਿੰਦਾ, ਟਕਾ। ਤੇ ਕਹਿੰਦਾ, ਫੇਰ ਕਿਹੜੀ ਸੋਚ ਚ ਪਿਆ? ਤੂੰ ਕਹਿੰਦਾ, ਜਾ ਉਸ ਦਵਾਣਾ ਲਿਆ, ਇੱਕ ਟਕੇ ਦਾ ਦਵਾਣਾ ਲਿਆ, ਕਹਿੰਦਾ ਉਹਦੇ ਬੀਜ ਜਿਹੜੇ ਨੇ ਉਹ ਕੁੱਕੜ ਨੂੰ ਖਵਾ ਦੇ, ਦਵਾਣਾ ਆਪ ਹੀ ਖਾ ਤੇ ਛਿੱਲੜਾਂ ਖੋਤੇ ਨੂੰ ਖਵਾ ਦੇ। ਉਹ ਪੈਰੇ ਹੀ ਪੈ ਗਿਆ, ਕਹਿੰਦਾ ਹੱਦ ਹੋ ਗਈ, ਮੇਰੇ ਦਿਮਾਗ ਚ ਹੀ ਨਹੀਂ ਆਈ ਇਹ ਗੱਲ। ਕਈ ਵਾਰੀ ਬੱਚੇ ਬਹੁਤ ਸਿਆਣੇ, ਲੋਕਾਂ ਦੇ ਮਨਾਂ ਵਿੱਚ ਆਇਆ ਕਿ ਬੜੀ ਛੋਟੀ ਉਮਰ ਹੈ, ਪਰ ਗੁਰੂ ਦੀ ਤੇ ਬਹੁਤ ਵੱਡੀ ਜ਼ਿੰਮੇਵਾਰੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜੈਸੇ ਹੀਰਾ ਹੱਥ ਮੇਂ ਤਨਕ ਸੋ ਦਿਖਾਈ ਦੇ। ਤੁਸੀਂ ਵੇਖੋ ਹੀਰਾ ਜਿਹੜਾ ਨਾ ਉਹ ਨਿੱਕਾ ਜਿਹਾ ਹੁੰਦਾ, ਆਕਾਰ ਦੀ ਗੱਲ ਨਹੀਂ ਹੁੰਦੀ। ਜੈਸੇ ਹੀਰਾ ਹੱਥ ਮੇਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਹੀ ਤੇ ਦਮਕਨ ਭਰਤ ਭੰਡਾਰ ਜੀ। ਪਰ ਪਿਆਰਿਓ ਜਦੋਂ ਉਹਦਾ ਕਿਤੇ ਮੁੱਲ ਕਰੀਏ ਨਾ, ਫਿਰ ਕਹਿੰਦੇ ਨੇ ਭੰਡਾਰੇ ਹੀ ਭਰ ਜਾਂਦੇ ਨੇ। ਇੱਕ ਵਾਰੀ ਆਖੋ ਸਤਨਾਮ ਤੇਰੀ ਵਾਹਿਗੁਰੂ। ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਹੀ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬਾਂਧੇ ਹੁੰਡੀ ਲਾਗਤ ਨਾ ਭਾਰ ਕਸ਼। ਪਹਿਲਾਂ ਹੁੰਡੀ ਦਾ ਕਾਗਜ਼ ਜਿਹੜਾ ਸੀ ਉਹਦੇ ਉੱਤੇ ਰਕਮ ਲਿਖ ਦੇਣੀ, ਉਹ ਜਦੋਂ ਕੈਸ਼ ਕਰਾਣੀ ਤੇ ਪਤਾ ਲੱਗਣਾ ਕਿ ਨਿੱਕੇ ਜਿਹੇ ਕਾਗਜ਼ ਤੇ ਏਡੀ ਵੱਡੀ ਰਕਮ। ਸਪੋਜ਼ ਕਰ ਲਓ ਕਿਸੇ ਨੇ ਚੈੱਕ ਭਰਿਆ ਹੋਵੇ, ਚੈੱਕ ਜੇਬ ਚ ਪਾਇਆ ਤੇ ਉਹਦਾ ਭਾਰ ਤਾਂ ਨਹੀਂ ਨਾ ਬਹੁਤਾ, ਪਰ ਜਦੋਂ ਉਹਨੂੰ ਆਪਾਂ ਕੈਸ਼ ਕਰਾਉਂਦੇ ਹਾਂ ਉਦੋਂ ਪਤਾ ਲੱਗਦਾ ਕਿ ਇਸ ਨਿੱਕੇ ਜਿਹੇ ਟੁਕੜੇ ਦੀ ਕੀ ਕੀਮਤ ਹੈ। ਜੈਸੇ ਬਰ ਬਾਂਧੇ ਹੁੰਡੀ ਲਾਗਤ ਨਾ ਭਾਰ ਕਸ਼ੂ, ਆਗੇ ਜਾਏ ਪਾਈ ਐ ਲਛਮੀ ਅਪਾਰ ਜੀ। ਅੱਗੇ ਜਦੋਂ ਕੈਸ਼ ਕਰਾਇਆ ਤੇ ਫਿਰ ਪਤਾ ਲੱਗਾ ਕਿ ਹੁੰਡੀ ਦਾ ਕਾਗਜ਼ ਦੀ ਕੀ ਕੀਮਤ। ਜੈਸੇ ਬੱਟ ਬੀਜ, ਬੱਟ ਕਹਿੰਦੇ ਨੇ ਬੋੜ ਨੂੰ, ਤੇ ਬੋੜ ਦਾ ਜਿਹੜਾ ਬੀਜ ਹੁੰਦਾ ਨਾ ਬੜਾ ਸੂਖਮ ਜਿਹਾ ਨਿੱਕਾ ਜਿਹਾ ਬੀਜ ਹੁੰਦਾ। ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋਤ, ਪਰ ਬੋਏ ਸੇ ਬਿਬਦ ਕਰੇ ਬਿਰਖਾ ਵਿਸਥਾਰ ਜੀ। ਕਹਿੰਦੇ ਨੇ ਉਹਨੂੰ ਜਦੋਂ ਬੀਜ ਦਈਏ ਨਾ ਤੇ ਏਡਾ ਵੱਡਾ ਦਰਖਤ ਬਣ ਜਾਂਦਾ ਕਿ ਕਈ ਵਾਰੀ ਸਾਰਾ ਪਿੰਡ ਉਹਦੀ ਛਾਵੇਂ ਆ ਕੇ ਬਹਿ ਸਕਦਾ, ਏਡਾ ਵੱਡਾ ਦਰਖਤ। ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ, ਜਾਣੀਏ ਮਹਾਤਮ ਗਏ ਹੀ ਹਰੀ ਦੁਆਰ। ਕਹਿੰਦੇ ਨੇ ਗੁਰੂ ਦੇ ਬਚਨਾਂ ਦਾ ਪਤਾ ਉਦੋਂ ਲੱਗਦਾ ਜਿਨ੍ਹਾਂ ਨੇ ਪੱਲੇ ਬੰਨੇ ਨੇ, ਜਦੋਂ ਬੰਦਾ ਅੱਗੇ ਦਰਗਾਹ ਵਿੱਚ ਜਾਂਦਾ। ਜਿਹਦੇ ਕੋਲ ਗੁਰੂ ਦੇ ਬਚਨਾਂ ਦੀ ਰਾਸ ਪੂੰਜੀ ਹੋਵੇ ਨਾ, ਉਹਨੂੰ ਫਿਰ ਰੇ ਰੇ ਦਰਗਹਿ ਕਹਿ ਨਾ ਕੋ ਆਓ ਬੈਠ ਆਦਰ ਸਭ, ਉਹਨੂੰ ਮਾਨ ਸਨਮਾਨ ਮਿਲਦਾ। ਜੇ ਗੱਲ ਉਮਰ ਦੀ ਨਹੀਂ, ਗੱਲ ਤੇ ਸਿਆਣਪ ਦੀ ਹੈ। ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਆਪਣੇ ਸਪੁੱਤਰ ਗੁਰੂ ਹਰਕਿਸ਼ਨ ਮਹਾਰਾਜ ਜੀ ਨੂੰ 1661 ਵਿੱਚ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ। ਆਪ ਜੋਤੀ ਜੋਤ ਸਮਾ ਗਏ। ਸੰਗਤਾਂ ਉਸੇ ਤਰ੍ਹਾਂ ਹੀ ਆਉਂਦੀਆਂ ਨੇ, ਮੱਥੇ ਟੇਕਦੇ ਨੇ, ਦੀਵਾਨ ਸੱਜਦੇ ਨੇ, ਪਰ ਬਾਬਾ ਰਾਮ ਰਾਏ ਨੇ ਆਪਣੀਆਂ ਕੁਝੀਆਂ ਚਾਲਾਂ ਸ਼ੁਰੂ ਕਰ ਦਿੱਤੀਆਂ। ਉਹਨੇ ਜਾ ਕੇ ਤੇ ਔਰੰਗਜ਼ੇਬ ਨੂੰ ਵੀ ਕਿਹਾ, ਕਹਿਣ ਲੱਗੇ ਕਿ ਮੈਂ ਵੱਡਾ ਸੀ, ਗੁਰਤਾ ਗੱਦੀ ਭਾਵੇਂ ਮੈਨੂੰ ਮਿਲਣੀ ਸੀ, ਪਰ ਮੇਰੀ ਤੁਹਾਡੇ ਨਾਲ ਨੇੜਤਾ ਹੋ ਗਈ ਨਾ, ਇਸ ਕਰਕੇ ਮੇਰੇ ਪਿਤਾ ਨੇ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਤੁਹਾਡੇ ਕਰਕੇ ਮੈਨੂੰ ਗੁਰਤਾ ਗੱਦੀ ਨਹੀਂ ਮਿਲੀ, ਤੇ ਜਾਂ ਤੇ ਮੈਨੂੰ ਗੁਰਤਾ ਗੱਦੀ ਦਵਾਓ ਜਾਂ ਮੇਰੀ ਫਿਰ ਬਾਂਹ ਫੜੋ। ਹੁਣ ਗੁਰੂ ਸਵਾਰਿਓ ਇੱਕ ਇਹ ਵੀ ਚਾਲਾਂ ਚੱਲੀਆਂ ਗਈਆਂ ਕਿ ਕੁਝ ਮੈਨੂੰ ਕਿਹਾ ਗਿਆ ਕਿ ਤੂੰ ਕਰਾਮਾਤ ਵਿਖਾਈਏ ਤੇ ਮੈਂ ਹੁਣ ਯਤਨ ਕਰਾਂਗਾ। ਇੱਕ ਬ੍ਰਾਹਮਣ ਨੂੰ ਜਿਹੜਾ ਕੋੜੀ ਸੀ, ਗੁਰੂ ਹਰਕਿਸ਼ਨ ਮਹਾਰਾਜ ਜਾ ਰਹੇ ਨੇ ਤੇ ਰਸਤੇ ਵਿੱਚ ਉਹਨੂੰ ਲੰਮਾ ਪਵਾ ਦਿੱਤਾ ਕਿ ਐ ਗੁਰੂ ਨਾਨਕ ਦੀ ਜੋਤ, ਕਿਰਪਾ ਕਰੋ, ਮੇਰਾ ਰੋਗ ਦੂਰ ਕਰੋ। ਰੋਗੀ ਕਾ ਪ੍ਰਭ ਖੰਡੋ ਰੋਗ, ਮਹਾਰਾਜ ਕਿਰਪਾ ਕਰੋ। ਤੇ ਗੁਰੂ ਹਰਕਿਸ਼ਨ ਮਹਾਰਾਜ ਜੀ ਨੇ ਉਹਨਾਂ ਨੇ ਆਪਣਾ ਮੁਬਾਰਕ ਰਮਾਲ ਜਿਹੜਾ ਸੀ ਨਾ ਪਾਣੀ ਵਿੱਚ ਭਿਉ ਕੇ ਤੇ ਕਹਿਣ ਲੱਗੇ ਇਹਦੇ ਤਨ ਤੇ ਫੇਰੋ। ਮੇਰ ਦੀ ਨਜ਼ਰ ਦੇ ਨਾਲ ਵੇਖਿਆ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਰੋਗ ਕੱਟਿਆ ਗਿਆ। ਜੈ ਜੈਕਾਰ ਹੋ ਗਈ ਲੋਕਾਂ ਦੇ ਵਿੱਚ। ਤੇ ਗੁਰੂ ਸਵਾਰਿਓ ਇੱਥੇ ਹੀ ਬਸ ਨਹੀਂ, ਇੱਕ ਮਨੁੱਖ ਆਇਆ ਜਿਹਦਾ ਨਾਂ ਸੀ ਯਸ਼ਵੰਤ। ਇਹ ਚੋਰੀਆਂ ਬੜੀਆਂ ਕਰਦਾ ਸੀ, ਇਹਨੇ ਆਉਣਾ ਸੰਗਤ ਵਿੱਚ ਆਉਣਾ ਤੇ ਕਿਸੇ ਦੇ ਪੈਸੇ ਕੱਢ ਜੇਬ ਕੱਟ ਕਈ ਕੁਛ ਕਰਨਾ ਹੈ। ਤੇ ਇਹਦੇ ਮਨ ਵਿੱਚ ਇਹ ਸੀ ਕਿ ਸਤਿਗੁਰੂ ਜੀ ਦੀ ਉਮਰ ਬੜੀ ਛੋਟੀ, ਇਹਨਾਂ ਨੂੰ ਕਿਹੜਾ ਪਤਾ ਲੱਗ। ਤੇ ਇੱਕ ਦਿਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੂੰ ਮੱਥਾ ਟੇਕਣ ਵਾਸਤੇ ਆਇਆ ਤੇ ਸਤਿਗੁਰੂ ਜੀ ਨੇ ਬਿਠਾ ਲਿਆ, ਬਿਠਾ ਕੇ ਤੇ ਕਹਿਣ ਲੱਗੇ, ਯਸ਼ਵੰਤ ਜੇ ਕੋਈ ਬੰਦਾ ਬੇੜੀ ਵਿੱਚ ਬੈਠਾ ਹੋਵੇ, ਜੇ ਤੇ ਕਿਸੇ ਦੇ ਘਰ ਨੂੰ ਅੱਗ ਲੱਗ ਜਾਏ ਤੇ ਦਰਿਆ ਦਾ ਪਾਣੀ ਪਾ ਕੇ ਅੱਗ ਬੁਝਾ ਲਈਦੀ ਹੈ, ਪਰ ਜੇ ਬੇੜੀ ਵਿੱਚ ਹੀ ਅੱਗ ਲੱਗ ਜਾਏ ਤੇ ਫਿਰ ਉਹ ਕਿੱਥੇ ਜਾਵੇ। ਜੇ ਕੋਈ ਬਾਹਰ ਕਿਸੇ ਨੂੰ ਖਤਰਾ ਹੋਵੇ ਤੇ ਉਹ ਭੱਜ ਕੇ ਘਰ ਵਿੱਚ ਆਉਂਦਾ ਹੈ, ਤੇ ਜੇ ਘਰ ਵਿੱਚ ਹੀ ਕੋਈ ਲੁੱਟ ਲਵੇ ਤੇ ਉਹ ਕਿੱਥੇ ਜਾਏ। ਕਿਸੇ ਦੀ ਜਾਨ ਨੂੰ ਖਤਰਾ ਹੈ ਉਹ ਰਾਜੇ ਕੋਲ ਜਾਂਦਾ ਹੈ, ਤੇ ਜੇ ਰਾਜਾ ਹੀ ਉਹਨੂੰ ਮਾਰ ਦੇਵੇ ਤੇ ਉਹ ਕਿੱਥੇ ਜਾਵੇ। ਇੱਥੇ ਹੀ ਬਸ ਨਹੀਂ, ਕਹਿਣ ਲੱਗੇ ਕਿ ਇਸ ਮਾਇਆ ਤੋਂ ਡਰਦੇ ਤੇ ਲੋਕੀ ਬਾਹਰੋਂ ਦੌੜ ਕੇ ਗੁਰਦੁਆਰੇ ਆਉਂਦੇ ਨੇ, ਤੇ ਜਿਨ੍ਹਾਂ ਨੂੰ ਗੁਰਦੁਆਰੇ ਦੇ ਵਿੱਚ ਹੀ ਮਾਇਆ ਵਿਆਪਦੀ ਹੋਵੇ ਉਹਨਾਂ ਦਾ ਕਿਹੜਾ ਟਿਕਾਣਾ। ਇਹ ਜਦੋਂ ਬਚਨ ਕਹੇ ਨਾ ਤੇ ਉਹ ਸਮਝ ਗਿਆ ਕਿ ਇਹ ਜਾਨੀ ਜਾਨ ਸਤਿਗੁਰੂ ਜੀ ਨੇ ਪੈਰਾਂ ਤੇ ਡਿੱਗ ਪਿਆ, ਪਾਤਸ਼ਾਹ ਅੱਜ ਤੋਂ ਬਾਅਦ ਸਭ ਕੁਝ ਛੱਡਿਆ। ਮਿਹਰ ਦੀ ਨਜ਼ਰ ਕਰ ਦਿੱਤੀ। ਇਹ ਵੀ ਇੱਕ ਬੜਾ ਵੱਡਾ ਰੋਗ ਹੁੰਦਾ ਜੀ, ਜਿਹੜਾ ਮਾਨਸਿਕ ਰੋਗ ਹੈ। ਗੁਰੂ ਸਾਰੇ ਰੋਗ ਕੱਟ ਦਿੰਦਾ, ਜਿਸ ਡਿੱਠੇ ਸਭ ਦੁੱਖ ਜਾਏ। ਇੱਥੇ ਹੀ ਬਸ ਨਹੀਂ, ਦਿੱਲੀ ਤੋਂ ਸੁਨੇਹਾ ਆਇਆ, ਕਹਿਣ ਲੱਗੇ ਕਿ ਬਾਦਸ਼ਾਹ ਦਰਸ਼ਨ ਕਰਨਾ ਚਾਹੁੰਦਾ। ਪਾਤਸ਼ਾਹ ਜੀ ਨੇ ਸਾਫ਼ ਇਨਕਾਰ ਕਰ ਦਿੱਤਾ, ਕਹਿੰਦੇ ਕਿ ਨੈ ਮਲੇਸ਼ ਕੋ ਦਰਸ਼ਨ ਦੇ ਹੈ। ਗੁਰੂ ਹਰ ਰਾਏ ਪਾਤਸ਼ਾਹ ਜੀ ਕਹਿ ਕੇ ਗਏ ਨੇ ਕਿ ਮਲੇਸ਼ ਬਿਰਤੀ ਵਾਲਾ ਔਰੰਗਜ਼ੇਬ ਇਹਨੂੰ ਦਰਸ਼ਨ ਨਹੀਂ ਦੇਣਾ, ਇਨਕਾਰ ਕਰ ਦਿੱਤਾ। ਫਿਰ ਦੁਬਾਰਾ ਰਾਜਾ ਮਿਰਜ਼ਾ ਜੈਚੰਦ ਉਸਨੇ ਫਿਰ ਸੁਨੇਹਾ ਭੇਜਿਆ, ਪਾਤਸ਼ਾਹ ਸੰਗਤ ਮੰਗ ਕਰ ਰਹੀ ਹੈ, ਸਤਿਗੁਰੂ ਜੀ ਸੰਗਤ ਮੰਗ ਕਰਦੀ ਹੈ, ਤੁਸੀਂ ਇੱਕ ਵਾਰੀ ਸੰਗਤਾਂ ਨੂੰ ਦਰਸ਼ਨ ਦਿਓ। ਗੁਰੂ ਹਰਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਕਿ ਸੰਗਤ ਕਹੇ ਤੇ ਹਜ਼ਾਰ ਵਾਰ ਜਾਵਾਂਗੇ, ਪਰ ਜੇ ਮਲੇਸ਼ ਬਿਰਤੀ ਵਾਲਾ ਬਾਦਸ਼ਾਹ ਆਖੇ ਤੇ ਉਹਦੇ ਕਹੇ ਤੇ ਨਹੀਂ, ਇਨਕਾਰ ਕਰਦਾ। ਨਹੀਂ ਪਾਤਸ਼ਾਹ, ਸੰਗਤ ਕਹਿ ਰਹੀ। ਪਰ ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਉਸ ਪਾਪੀ ਨੂੰ ਅਸਾਂ ਦਰਸ਼ਨ ਨਹੀਂ ਦੇਣੇ। ਹੁਣ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਿੱਲੀ ਵਾਲੇ ਪਾਸੇ ਨੂੰ ਰਵਾਨਾ ਹੋਣ ਲੱਗੇ, ਬਹੁਤ ਸਾਰੀਆਂ ਸੰਗਤਾਂ ਨਾਲ ਚੱਲੀਆਂ, ਪਰ ਬਾਕੀ ਸੰਗਤ ਨੂੰ ਸਤਿਗੁਰੂ ਜੀ ਨੇ ਪਿੱਛੇ ਮੋੜ ਦਿੱਤਾ। ਮੇਰੀ ਸੱਚੀ ਸਰਕਾਰ ਸੰਗਤਾਂ ਨੂੰ ਤਾਰਦੇ ਹੋਏ ਜਦੋਂ ਪੰਜੋਖਰੇ ਦੇ ਸਥਾਨ ਤੇ ਪਹੁੰਚੇ ਤੇ ਇੱਥੇ ਕੁਛ ਕਾਬਲ ਤੋਂ ਵੀ ਸੰਗਤਾਂ ਆ ਗਈਆਂ, ਉੱਥੇ ਦੀਵਾਨ ਸੱਜਿਆ, ਬਹੁਤ ਸਾਰਾ ਇਕੱਠ ਹੋਇਆ, ਤੇ ਇੱਥੇ ਇੱਕ ਬੜਾ ਹੀ ਹੰਕਾਰੀ ਬ੍ਰਾਹਮਣ ਸੀ ਪੰਡਿਤ, ਜਿਹਦਾ ਨਾਮ ਹੈ ਲਾਲ ਚੰਦ। ਜਦੋਂ ਮਨੁੱਖ ਦੇ ਕੋਲ ਕੁਛ ਗਿਆਨ ਆ ਜਾਂਦਾ ਨਾ ਜੀ, ਗੁਣ ਆ ਜਾਂਦੇ ਨੇ, ਤੇ ਗੁਣਾਂ ਦਾ ਗੁਮਾਨ ਕਰਨ ਲੱਗ ਪੈਂਦਾ, ਉਹ ਹੰਕਾਰੀ ਹੋ ਜਾਂਦਾ। ਸਹਿਬ ਬਾਣੀ ਵਿੱਚ ਕਹਿੰਦੇ ਨੇ, ਪੜਿਆ ਮੂਰਖ ਆਖੀਐ ਜਿਤ ਲੱਭ ਲੋਭ ਹੰਕਾਰਾ। ਉਹ ਮੂਰਖ ਹੈ। ਤੋ ਗੁਰੂ ਸਵਾਰਿਓ, ਇਹ ਪੰਡਿਤ ਹੰਕਾਰੀ ਹੈ। ਇਹਨੇ ਪੁੱਛਿਆ, ਕਹਿਣ ਲੱਗੇ ਕਿ ਆ ਭੀੜ ਕਾਹਦੀ ਹੈ। ਕਿਸੇ ਨੇ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਆਏ, ਗੁਰੂ ਨਾਨਕ ਦੀ ਜੋਤ, ਅੱਠਵੀਂ ਜੋਤ, ਅੱਠਵਾਂ ਜਾਮਾ, ਜੋਤ ਇੱਕੋ ਹੀ ਹੈ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਇੱਕ ਗੱਲ ਖਿਆਲ ਕਰਿਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਪਹਿਲੀ ਪੌੜੀ ਹੈ ਨਾ ਅਰਦਾਸ ਦੀ, ਉਹਦੇ ਵਿੱਚ ਬਾਕੀ ਕਿਸੇ ਗੁਰੂ ਸਾਹਿਬ ਦੇ ਨਾਲ ਗੁਰੂ ਪਦ ਨਹੀਂ ਲਾਇਆ। ਕਦੇ ਧਿਆਨ ਨਾਲ ਵੇਖਿਓ, ਬਾਕੀ ਕਿਸੇ ਵੀ ਗੁਰੂ ਸਾਹਿਬ ਦੇ ਨਾਮ ਦੇ ਨਾਲ ਗੁਰੂ ਪਦ ਨਹੀਂ ਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ, ਕੇਵਲ ਗੁਰੂ ਨਾਨਕ ਨਾਲ ਲਾਇਆ। ਔਰ ਕਹਿੰਦੇ ਨੇ ਕਿ ਪ੍ਰਥਮ ਭਗਉਤੀ ਸਿਮਰਿਐ ਸਿਮਰ ਕੇ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਤੇ ਗੁਰੂ ਅਮਰਦਾਸ ਨਹੀਂ ਕਿਹਾ ਫਿਰ ਅੰਗਦ ਗੁਰ ਤੇ ਅਮਰਦਾਸ ਭਾਵ ਉਸੇ ਹੀ ਗੁਰੂ ਤੋਂ ਫਿਰ ਅਮਰਦਾਸ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਕਿਸੇ ਗੁਰੂ ਸਾਹਿਬ ਦੇ ਨਾਲ ਗੁਰੂ ਪਦ ਨਹੀਂ ਕਿਉਂ ਕਿਉਂਕਿ ਜੋਤ ਇੱਕੋ ਹੀ ਤੁਰੀ ਆ ਰਹੀ ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਜੋਤ ਉਹ ਹੀ ਹੈ ਤੋ ਗੁਰੂ ਸਵਾਰਿਓ ਮੈਂ ਬੇਨਤੀ ਕਰ ਰਿਹਾ ਸੀ ਕਿ ਇਸ ਬ੍ਰਾਹਮਣ ਨੇ ਪੁੱਛ ਲਿਆ ਕਿ ਉਮਰ ਕਿੰਨੀ ਕੇ ਉਹਨੇ ਦੱਸਿਆ ਵੀ ਉਮਰ ਤੇ ਇੰਨੀ ਤਾੜੀ ਮਾਰ ਕੇ ਹੱਸ ਪਿਆ ਕਹਿਣ ਲੱਗਾ ਉਹ ਸਿੱਖੋ ਕਿੱਥੇ ਭੁੱਲ ਗਏ ਹੋ ਇੰਨੀ ਕੁ ਉਮਰ ਦਾ ਬੱਚਾ ਤੇ ਆਪਣੀ ਕਿਰਿਆ ਨਹੀਂ ਸੋਧ ਸਕਦਾ ਤੁਸੀਂ ਗੁਰੂ ਮੰਨ ਕੇ ਬਹਿ ਗਏ ਹੋ ਤੁਸੀਂ ਗੁਰੂ ਮੰਨ ਕੇ ਬੈਠ ਗਏ ਹੋ ਪਰ ਕੌਣ ਦੱਸੇ ਗੁਰੂ ਜੋਤ ਹੈ ਗੁਰੂ ਸਰੀਰ ਨਹੀਂ ਹੁਣ ਅੰਦਰ ਦਾ ਹੰਕਾਰ ਬੋਲਿਆ ਆ ਕੇ ਤੇ ਕਹਿੰਦਾ ਜੀ ਨਾਮ ਕੀ ਹੈ ਤੁਹਾਡਾ ਸਿੱਖਾਂ ਨੇ ਕੋਲੋਂ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜਦੋਂ ਹਰਕ੍ਰਿਸ਼ਨ ਸੁਣਿਆ ਤੇ ਤਾੜੀ ਮਾਰ ਕੇ ਹੱਸ ਪਿਆ ਕਹਿਣ ਲੱਗਾ ਨਾਮ ਤੇ ਕ੍ਰਿਸ਼ਨ ਜੀ ਨਾਲੋਂ ਵੀ ਵੱਡਾ ਰੱਖ ਲਿਆ ਨਾਮ ਤੇ ਕ੍ਰਿਸ਼ਨ ਜੀ ਤੋਂ ਵੀ ਵੱਡਾ ਰੱਖ ਲਿਆ ਪਰ ਉਹਨਾਂ ਨੇ ਤੇ ਗੀਤਾ ਉਚਾਰਨ ਕੀਤੀ ਸੀ ਕੁਝ ਗੀਤਾ ਦਾ ਕੋਈ ਸ਼ਬਦ ਆਉਂਦਾ ਕੋਈ ਪੰਕਤੀਆਂ ਆਉਂਦੀਆਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਪੰਕਤੀਆਂ ਤੇ ਅਸੀਂ ਅਰਥ ਕਰ ਦੇਣੇ ਨੇ ਪਰ ਤੈਨੂੰ ਭਰੋਸਾ ਨਹੀਂ ਆਉਣਾ ਫਿਰ ਕਿਉਂਕਿ ਤੇਰੇ ਮਨ ਵਿੱਚ ਸ਼ੰਕਾ ਰਹਿ ਜਾਣਾ ਹੈ ਕਿ ਇਹ ਗੁਰੂ ਘਰ ਵਿੱਚ ਇਹਨਾਂ ਦਾ ਜਨਮ ਹੋਇਆ ਗੁਰੂ ਸਪੁੱਤਰ ਨੇ ਗੁਰੂ ਸਾਹਿਬਾਨ ਕੋਲੋਂ ਕੋਈ ਪੰਕਤੀਆਂ ਸੁਣ ਲਈਆਂ ਹੋਣਗੀਆਂ ਇਸ ਕਰਕੇ ਪੰਡਿਤ ਜੀ ਤੁਸੀਂ ਇੱਕ ਕੰਮ ਕਰੋ ਤੁਸੀਂ ਸਾਨੂੰ ਵੀ ਛੱਡੋ ਪਾਤਸ਼ਾਹ ਜੀ ਨੇ ਜਦੋਂ ਕਿਹਾ ਨਾ ਕਿ ਮੈਂ ਅਰਥ ਨਹੀਂ ਕਰਨੇ ਤੇ ਹੱਸ ਪਿਆ ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਸੀ ਤੁਹਾਨੂੰ ਆਉਂਦੇ ਹੀ ਨਹੀਂ ਪਾਤਸ਼ਾਹ ਕਹਿਣ ਲੱਗੇ ਗੱਲ ਇਹ ਨਹੀਂ ਬੰਦਾ ਤੂੰ ਲੱਭ ਕੇ ਲਿਆ ਤੇ ਜੇ ਗੁਰੂ ਨਾਨਕ ਦੀ ਕਿਰਪਾ ਹੋਈ ਤੇ ਅਰਥ ਅਸੀਂ ਕਰਵਾ ਕੇ ਦਿਆ ਹੁਣ ਬੜਾ ਸ਼ਾਤਰ ਸੀ ਫਿਰ ਇਹਨੇ ਬੰਦਾ ਉਹ ਲੱਭਿਆ ਜਿਹੜਾ ਗੂੰਗਾ ਤੇ ਬੋਲਾ ਹੈ ਜਿਹੜਾ ਜਨਮ ਤੋਂ ਬੋਲਾ ਹੁੰਦਾ ਨਾ ਉਹ ਗੂੰਗਾ ਵੀ ਹੁੰਦਾ ਕਿਉਂਕਿ ਉਹਦੇ ਕੰਨਾਂ ਵਿੱਚ ਕੋਈ ਸ਼ਬਦ ਪਿਆ ਹੀ ਨਹੀਂ ਉਹਨੇ ਬੋਲਣਾ ਹੀ ਕੁਛ ਜੋ ਸਾਡੇ ਕੰਨਾਂ ਵਿੱਚ ਪੈਂਦਾ ਅਸੀਂ ਉਹ ਹੀ ਬਾਅਦ ਵਿੱਚ ਫਿਰ ਉਚਾਰਨੇ ਇਹਨੇ ਇੱਕ ਝੀਵਰ ਜਿਹੜਾ ਪਾਣੀ ਲੋਕਾਂ ਦੇ ਘਰਾਂ ਚ ਪਹੁੰਚਾਉਣ ਦਾ ਕੰਮ ਕਰਦਾ ਉਹਨੂੰ ਲੱਭ ਕੇ ਲਿਆਂਦਾ ਤੇ ਕਹਿਣ ਲੱਗਾ ਜੇ ਇਹ ਗੱਲ ਏ ਤੇ ਫਿਰ ਆ ਜੇ ਬੰਦਾ ਇਹਦੇ ਕੋਲੋਂ ਅਰਥ ਕਰਵਾ ਦੇ ਇਹ ਜਦੋਂ ਆਇਆ ਤੇ ਹੱਥ ਜੋੜ ਕੇ ਬੈਠ ਗਿਆ ਤੇ ਗੁਰੂ ਸਵਾਰਿਓ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਮਿਹਰ ਦੀ ਨਜ਼ਰ ਨਾਲ ਵੇਖਿਆ ਅਸੀਂ ਪੜ੍ਹਨੇ ਆ ਕਿ ਮੂਕ ਉਚਰੇ ਸ਼ਾਸਤਰ ਖੱਟ ਪਿੰਗ ਗਿਰਣ ਚੜ ਜਾਏ ਅੰਧ ਲਖੈ ਬਦਰੋ ਸੁਣੇ ਜੋ ਕਾਲ ਕਿਰਪਾ ਕਰੇ ਜਦੋਂ ਉਹਦੀ ਕਿਰਪਾ ਹੁੰਦੀ ਹੈ ਨਾ ਤੇ ਗੂੰਗਾ ਬੋਲਣ ਲੱਗ ਪੈਂਦਾ ਹੈ ਜਿਹੜਾ ਪਿੰਗਲਾ ਬੰਦਾ ਨਾ ਪਿੰਗਲ ਪਰਬਤ ਪਾਰ ਕਰੇ ਹਲ ਚਤਰ ਬਕੀਤਾ ਕਹਿੰਦੇ ਨੇ ਜਿਹੜਾ ਪਿੰਗਲਾ ਉਹ ਪਰਬਤ ਤੋਂ ਵੀ ਪਾਰ ਲੰਘ ਜਾਂਦਾ ਜਿਹੜਾ ਮੂਰਖ ਬੰਦਾ ਉਹ ਚਤਰ ਹੋ ਜਾਂਦਾ ਸਿਆਣਾ ਹੋ ਜਾਂਦਾ ਇਸੇ ਤਰ੍ਹਾਂ ਹੀ ਹੋਇਆ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਨਾ ਆਪਣੀ ਮੁਬਾਰਕ ਛੜੀ ਰੱਖੀ ਉਸ ਛੱਜੂ ਝੀਵਰ ਦੇ ਸਿਰ ਤੇ ਸਤਿਗੁਰੂ ਜੀ ਕਹਿਣ ਲੱਗੇ ਪੰਡਿਤ ਜੀ ਬੋਲੋ ਕਿਹੜੀਆਂ ਪੰਕਤੀਆਂ ਨੇ ਜਦੋਂ ਉਸ ਪੰਡਿਤ ਨੇ ਗੀਤਾ ਦੀਆਂ ਪੰਕਤੀਆਂ ਉਚਾਰਨ ਕੀਤੀਆਂ ਤੇ ਸੱਚ ਜਾਣਿਓ ਜਿਹੜਾ ਕਦੀ ਬੋਲ ਕੇ ਵੀ ਨਹੀਂ ਸੀ ਵੇਖਿਆ ਛੱਜੂ ਝੀਵਰ ਇਸ ਪੰਡਿਤ ਨੂੰ ਇੱਕ ਇੱਕ ਅਰਥ ਆਉਂਦਾ ਸੀ ਪਰ ਅੱਜ ਛੱਜੂ ਝੀਵਰ ਇੱਕ ਇੱਕ ਪੰਕਤੀ ਦੇ ਬਾਈ ਬਾਈ ਅਰਥ ਕਰ ਗਿਆ ਚਰਨਾਂ ਤੇ ਡਿੱਗ ਪਏ ਨੇ ਆਪਣਾ ਜਨੇਊ ਲਾ ਕੇ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਕਹਿਣ ਲੱਗੇ ਪਾਤਸ਼ਾਹ ਭੁੱਲ ਹੋ ਗਈ ਬਖਸ਼ ਲਓ ਔਰ ਸੱਚ ਜਾਣਿਓ ਇਹ ਪੰਡਿਤ ਲਾਲ ਚੰਦ ਫਿਰ ਸਿੱਖੀ ਦਾ ਪ੍ਰਚਾਰਕ ਬਣਿਆ। ਫਿਰ ਇਸ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲੋਂ ਖੰਡੇ ਬਾਟੇ ਦੀ ਪਹੁਲ ਲਈ ਤੇ ਲਾਲ ਸਿੰਘ ਬਣਿਆ। ਉਸ ਤੋਂ ਬਾਅਦ ਫਿਰ ਚਮਕੌਰ ਦੀ ਗੜੀ ਵਿੱਚ ਇਹਨੇ ਸ਼ਹਾਦਤ ਦਾ ਜਾਮ ਪੀਤਾ, ਜਿਹਦੇ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਕਿਰਪਾ ਹੋ ਗਈ, ਸਾਰਾ ਹੰਕਾਰ ਜਿਹੜਾ ਸੀ ਤੋੜ ਦਿੱਤਾ। ਪਾਤਸ਼ਾਹ ਜੀ ਪਹੁੰਚਦੇ ਨੇ ਦਿੱਲੀ, ਦਿੱਲੀ ਗਏ ਤੇ ਉੱਥੇ ਵੀ ਅੰਦਰ ਸ਼ੰਕਾ ਆ ਗਿਆ ਰਾਜਾ ਜੈ ਸਿੰਘ ਦੇ। ਇਹਦੇ ਮਨ ਵਿੱਚ ਵੀ ਆ ਗਿਆ ਕਿ ਉਮਰ ਤੇ ਵਾਕਈ ਬਹੁਤ ਛੋਟੀ। ਔਰੰਗਜ਼ੇਬ ਨੇ ਸੁਣਿਆ ਸੀ ਕਿ ਉਹਨਾਂ ਨੇ ਦਰਸ਼ਨ ਨਹੀਂ ਦੇਣਾ, ਕਹਿਣ ਲੱਗਾ ਕਿ ਇੱਕ ਕੰਮ ਕਰੋ ਭਈ, ਅਸੀਂ ਇਹਨਾਂ ਦੀ ਪਰਖ ਕਰ ਲਈਏ, ਤੁਸੀਂ ਇੰਜ ਕੰਮ ਕਰੋ ਵੀ ਆਪਣੀ ਰਾਣੀ ਨੂੰ ਗੋਲੀਆਂ ਵਾਲੇ ਕੱਪੜੇ ਪਵਾ ਦਿਓ ਤੇ ਜਿਹੜੀਆਂ ਗੋਲੀਆਂ ਨੇ ਉਹਨਾਂ ਨੂੰ ਰਾਣੀ ਵਾਲੇ ਕੱਪੜੇ ਪਵਾ ਦਿਓ, ਇੱਕ ਕਮਰੇ ਵਿੱਚ ਬਿਠਾ ਦਿਓ ਤੇ ਜੇ ਤੇ ਇਹਨਾਂ ਨੇ ਪਛਾਣ ਲਿਆ ਤੇ ਸਮਝ ਲਾਂਗੇ ਕਿ ਗੁਰੂ ਨਾਨਕ ਦੀ ਜੋਤ ਅੰਦਰ ਲੱਟ ਲੱਟ ਬਲਦੀ ਹੈ, ਪਰ ਜੇ ਪਛਾਣ ਨਾ ਆਈ ਜੇ ਨਾ ਪਛਾਣ ਸਕੇ ਤੇ ਫੇਰ ਕਹਿੰਦੇ ਨੇ ਮੈਂ ਵੀ ਭੇਖ ਬਦਲ ਕੇ ਤੇ ਆ ਕੇ ਦਰਸ਼ਨ ਕਰ ਲਾਂ। ਐਸਾ ਹੀ ਹੋਇਆ, ਜਦੋਂ ਇਹਨਾਂ ਨੇ ਆਪਣੀ ਰਾਣੀ ਨੂੰ ਗੋਲੀਆਂ ਵਾਲੇ ਕੱਪੜੇ ਪਵਾ ਦਿੱਤੇ, ਇੱਕ ਕਮਰੇ ਵਿੱਚ ਬੈਠੀਆਂ ਨੇ ਤੇ ਕਹਿਣ ਲੱਗੇ ਪਾਤਸ਼ਾਹ ਮੇਰੀ ਰਾਣੀ ਕਹਿੰਦੀ ਏ ਕਿ ਸਤਿਗੁਰੂ ਜੀ ਮੇਰੇ ਸਿਰ ਤੇ ਛੜੀ ਰੱਖਣ ਆ ਕੇ ਮੇਰੇ ਤੇ ਕਿਰਪਾ ਕਰਨ। ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਮਝ ਗਏ ਜਾਨੀ ਜਾਣ ਸਤਿਗੁਰੂ ਜੀ ਨੇ, ਪਾਤਸ਼ਾਹ ਜੀ ਨੇ ਜਾ ਕੇ ਇੱਕ ਇੱਕ ਦੇ ਸਿਰ ਤੇ ਛੜੀ ਰੱਖ ਕੇ ਕਹਿੰਦੇ ਨੇ ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ। ਤੇ ਜਿਹੜੀ ਰਾਣੀ ਸੀ ਨਾ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠੀ, ਜਦੋਂ ਉਹਦੇ ਸਿਰ ਤੇ ਛੜੀ ਜਾ ਕੇ ਰੱਖੀ ਤੇ ਕਹਿਣ ਲੱਗੇ ਹੈ ਰਾਣੀ ਪਰ ਕੱਪੜੇ ਅੱਜ ਗੋਲੀਆਂ ਵਾਲੇ ਪਾ ਕੇ ਬੈਠੀ ਏ, ਕਿਤੇ ਪਿਛਲੇ ਚੰਗੇ ਕਰਮਾਂ ਦਾ ਸਦਕਾ ਤੈਨੂੰ ਇਹ ਰਾਜ ਭਾਗ ਮਿਲਿਆ। ਪਰ ਇੱਕ ਗੱਲ ਯਾਦ ਰੱਖੀ, ਜੇ ਗੁਰੂ ਦੀ ਪਰਖ ਕਰਨ ਲੱਗ ਪਈ ਏ ਨਾ ਤੇ ਜੀਵਨ ਜਿਹੜਾ ਗੋਲੀਆਂ ਨਾਲੋਂ ਵੀ ਇੱਕ ਦਿਨ ਭੈੜਾ ਹੋ ਜਾਂਦਾ, ਗੋਲੀਆਂ ਨਾਲੋਂ ਵੀ ਭੈੜਾ ਜੀਵਨ ਹੋ ਜਾਂਦਾ। ਔਰ ਆਪ ਦੀ ਗਿਆਤ ਲਈ ਅਰਜ ਕਰਾਂ, ਫਿਰ ਇਹਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਸੀ ਰਾਜਾ ਜੈ ਸਿੰਘ, ਹਾਲਾਤ ਮਾੜੇ ਹੋ ਗਏ। ਖੈਰ ਮੈਂ ਬੇਨਤੀ ਕਰਾਂ, ਸਤਿਗੁਰੂ ਜੀ ਦੀ ਉੱਥੇ ਵੀ ਜੈ ਜੈਕਾਰ ਹੋਈ ਹੈ। ਯਤਨ ਕੀਤਾ ਗਿਆ ਔਰੰਗਜ਼ੇਬ ਨੇ ਕਿ ਮੈਂ ਵੀ ਦਰਸ਼ਨ ਕਰਨਾ ਚਾਹੁੰਦਾ, ਪਰ ਪਾਤਸ਼ਾਹ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਨਹਿ ਮਲੇਸ਼ ਕੋ ਦਰਸ਼ਨ ਦੇ, ਇਸ ਮਲੇਸ਼ ਬਿਰਤੀ ਵਾਲੇ ਨੂੰ ਅਸੀਂ ਦਰਸ਼ਨ ਨਹੀਂ ਦੇਣੇ। ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ। ਔਰ ਗੁਰੂ ਸਵਾਰਿਓ ਇਸ ਨੇ ਫਿਰ ਚਿੱਠੀ ਲਿਖੀ ਤੇ ਕਹਿਣ ਲੱਗੇ ਮਹਾਰਾਜ ਸਾਨੂੰ ਕੋਈ ਉਪਦੇਸ਼ ਹੀ ਕਰ ਦਿਓ। ਪਾਤਸ਼ਾਹ ਜੀ ਨੇ ਫਿਰ ਜਿਹੜਾ ਲਿਖ ਕੇ ਭੇਜਿਆ ਕਿ ਕਿਆ ਖਾਧੈ ਕਿਆ ਪੈਦਾ ਹੋਏ ਜਾਂ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ। ਕਹਿੰਦੇ ਨੇ ਕਿ ਭਾਵੇਂ ਖਾਣ ਪਾਣ ਦੇ ਜਿੰਨੇ ਮਰਜ਼ੀ ਪਦਾਰਥ ਕੋਲ ਹੋਣ, ਕਿਆ ਕੱਪੜ ਕਿਆ ਸੇਈ ਸੁਖਾਲੀ ਕੀਜੇ ਭੋਗ ਵਿਲਾਸ, ਜਿੰਨੀਆਂ ਮਰਜ਼ੀ ਤੂੰ ਰੰਗ ਰਲੀਆਂ ਮਨਾ ਲੈ, ਸੋਹਣੇ ਸੋਹਣੇ ਤੂੰ ਬਸਤਰ ਪਹਿਣ ਲੈ, ਕਿਆ ਲਸ਼ਕਰ ਕਿਆ ਨੇਬ ਖਵਾਸੀ ਮਹਿਲੀ ਆਵੇ ਵਾਸ। ਕਹਿੰਦੇ ਕਿ ਉਸ ਪਰਮਾਤਮਾ ਦੇ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ। ਕਹਿੰਦੇ ਨੇ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ ਜਿਹੜਾ ਮਿੱਟੀ ਆ। ਇਹ ਉਪਦੇਸ਼ ਭੇਜਿਆ ਸਤਿਗੁਰੂ ਜੀ। ਇੱਥੇ ਪਾਤਸ਼ਾਹ ਜੀ ਰਹੇ ਤੇ ਗੁਰੂ ਸਵਾਰਿਓ ਕੁਝ ਸਮੇਂ ਬਾਅਦ ਇੱਥੇ ਇੱਕ ਭਿਆਨਕ ਬਿਮਾਰੀ ਫੈਲ ਗਈ ਦਿੱਲੀ ਵਿੱਚ। ਕੁਛ ਨੇ ਪਲੇਗ ਦੀ ਲਿਖਿਆ, ਕੁਝ ਨੇ ਚੇਚਕ ਦੀ ਲਿਖੀ। ਐਸੀ ਬਿਮਾਰੀ ਕਿ ਬਾਜ਼ਾਰਾਂ ਦੇ ਵਿੱਚ ਲੋਕਾਂ ਦੇ ਮ੍ਰਿਤਕ ਸਰੀਰ ਡਿੱਗਣ ਲੱਗ ਪਏ। ਵੇਖਦਿਆਂ ਵੇਖਦਿਆਂ ਹੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਖਤਮ ਹੋ ਗਏ ਤੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਸੱਚੀ ਸਰਕਾਰ ਇਹਨਾਂ ਨੇ ਉਹਨਾਂ ਲੋਕਾਂ ਦਾ ਇਲਾਜ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਦਵਾਈ ਦਾਰੂ ਵੀ ਪਾਤਸ਼ਾਹ ਜੀ ਨੇ ਆਪਣੀ ਮਿਹਰ ਦੀ ਨਜ਼ਰ ਕਰਨੀ, ਜਿਸ ਪਾਸਿਓਂ ਦੀ ਸਤਿਗੁਰੂ ਜੀ ਨੇ ਲੰਘਣਾ ਉਹਨਾਂ ਲੋਕਾਂ ਨੇ ਅਰੋਗ ਹੁੰਦੇ ਜਾਣਾ, ਕਿਉਂਕਿ ਜਿਸ ਡਿੱਠੇ ਸਭ ਦੁੱਖ ਜਾਏ, ਜਿਨ੍ਹਾਂ ਦਾ ਦਰਸ਼ਨ ਕੀਤੇ ਦੁੱਖ ਮਿਟ ਜਾਂਦੇ। ਇੱਥੋਂ ਤੱਕ ਕਿ ਸਤਿਗੁਰੂ ਜੀ ਨੇ ਫਿਰ ਇੱਕ ਚਬੱਚੇ ਦੇ ਵਿੱਚ ਆਪਣਾ ਚਰਨ ਛੁਆ ਕੇ ਉਹ ਜਲ ਜਿਹੜਾ ਸੀ ਨਾ ਉਹ ਦੇਣਾ ਸ਼ੁਰੂ ਕੀਤਾ, ਜਿੱਥੇ ਅੱਜ ਤੁਸੀਂ ਬੰਗਲਾ ਸਾਹਿਬ ਗੁਰਦੁਆਰੇ ਨਾਨਕ ਪਿਆਓ ਵੇਖਦੇ ਹੋ ਨਾ, ਜਿੱਥੇ ਚੂਲਾ ਲੈਂਦੇ ਨੇ। ਉਸ ਸਮੇਂ ਦੀ ਮਰਿਆਦਾ ਹੈ। ਤੋ ਉੱਥੇ ਸਤਿਗੁਰੂ ਜੀ ਨੇ ਬੇਅੰਤ ਲੋਕਾਂ ਨੂੰ ਅਰੋਗ ਕੀਤਾ, ਪਰ ਮੇਰਾ ਗੁਰੂ ਐਸਾ ਹੈ ਕਿ ਜਿਹੜਾ ਸੰਗਤਾਂ ਦਾ ਰੋਗ ਆਪਣੇ ਤੇ ਵੀ ਲੈ ਲੈਂਦੇ। ਸਮਾਂ ਨਜ਼ਦੀਕੀ ਜਾਣ ਕੇ ਗੁਰੂ ਹਰਕਿਸ਼ਨ ਪਾਤਸ਼ਾਹ ਜੀ ਨੇ ਇਹ ਭਿਆਨਕ ਰੋਗ ਜਿਹੜਾ ਸੀ ਉਹ ਆਪਣੇ ਤੇ ਲੈ ਲਿਆ, ਆਪਣੇ ਤੇ ਰੋਗ ਲਿਆ, ਕਈਆਂ ਦੇ ਰੋਗ ਕੱਟੇ, ਅਰੋਗ ਕੀਤਾ। ਪਰ ਇਸ ਰੋਗ ਨੇ ਕਹਿੰਦੇ ਨੇ ਇੰਨਾ ਕੁ ਅਸਰ ਪਾਇਆ ਕਿ ਸਤਿਗੁਰੂ ਜੀ ਹੌਲੀ ਹੌਲੀ ਘੂਕੀ ਵਿੱਚ ਚਲੇ। ਸੰਗਤਾਂ ਆਉਂਦੀਆਂ ਨੇ, ਦਰਸ਼ਨ ਕਰਦੀਆਂ ਨੇ, ਪਰ ਸਤਿਗੁਰੂ ਜੀ ਘੂਕੀ ਦੀ ਹਾਲਤ ਵਿੱਚ ਨੇ। ਸਮਾਂ ਨਜ਼ਦੀਕ ਆਇਆ ਜਾਣ ਕੇ ਪਾਤਸ਼ਾਹ ਜੀ ਨੇ ਫਿਰ ਗੁਰਿਆਈ ਦੀ ਸਮੱਗਰੀ ਮੰਗਵਾਈ ਤੇ ਪੁੱਛ ਲਿਆ ਸਿੱਖਾਂ ਨੇ, ਕਹਿਣ ਲੱਗੇ ਕਿ ਪਾਤਸ਼ਾਹ ਹੁਣ ਇਹ ਜੋਤ ਕਿੱਥੇ? ਤੇ ਗੁਰੂ ਹਰਕਿਸ਼ਨ ਮਹਾਰਾਜ ਜੀ ਨੇ ਉਸ ਵੇਲੇ ਇਹ ਮੁਬਾਰਕ ਬਚਨ ਕੀਤਾ ਸੀ, ਕਹਿਣ ਲੱਗੇ ਕਿ ਬਾਬਾ ਬਸੈ ਗਰਾਮ ਬਕਾਲੇ, ਬਨ ਗੁਰ ਸੰਗਤ ਤਕਲ ਸੰਭਾਲੇ। ਕਹਿੰਦੇ ਨੇ ਹੁਣ ਇਹ ਜੋਤ ਬਕਾਲੇ ਵਿੱਚ ਹੈ, ਬਾਬਾ ਬਕਾਲੇ ਵਿੱਚ। ਪਹਿਲਾਂ ਇਸ ਨਗਰ ਦਾ ਨਾਮ ਕੱਲਾ ਹੀ ਬਕਾਲਾ ਹੁੰਦਾ ਸੀ, ਬਕਾਲਾ। ਪਰ ਬਾਬਾ ਬਕਾਲਾ ਕਦੋਂ ਪੈ ਗਿਆ? ਜਦੋਂ ਗੁਰੂ ਹਰਕਿਸ਼ਨ ਮਹਾਰਾਜ ਜੀ ਨੇ ਇਹ ਮੁਬਾਰਕ ਬਚਨ ਕੀਤਾ ਕਿ ਬਾਬਾ ਬਸੈ ਗਰਾਮ ਬਕਾਲੇ, ਕਿਉਂਕਿ ਗੁਰੂ ਹਰਕਿਸ਼ਨ ਮਹਾਰਾਜ ਜੀ ਦੇ ਦਾਦਾ ਜੀ ਲੱਗਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ, ਦਾਦਾ ਜੀ ਲੱਗਦੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੱਡੇ ਭਰਾਤਾ ਸਨ ਬਾਬਾ ਗੁਰਦਿੱਤਾ ਜੀ। ਇਸ ਕਰਕੇ ਰਿਸ਼ਤੇ ਵਿੱਚ ਬਾਬਾ ਲੱਗਦੇ ਨੇ ਤੇ ਕਹਿਣ ਲੱਗੇ ਕਿ ਹੁਣ ਬਾਬਾ ਬਕਾਲੇ ਵਿੱਚ ਹੈ। ਉਸ ਸਮੇਂ ਤੋਂ ਫਿਰ ਉਸ ਨਗਰ ਦਾ ਨਾਮ ਪੈ ਗਿਆ ਬਾਬਾ ਬਕਾਲਾ। ਗੁਰੂ ਹਰਕਿਸ਼ਨ ਮਹਾਰਾਜ ਜੀ ਇੱਥੇ ਫਿਰ ਜੋਤੀ ਜੋਤ ਸਮਾਏ ਦਿੱਲੀ ਸੰਨ 1664। ਮੇਰੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਔਰ ਉਹਨਾਂ ਦਾ ਜਿਹੜਾ ਸੰਸਕਾਰ ਸੀ ਗੁਰਦੁਆਰਾ ਜਿੱਥੇ ਬਾਲਾ ਸਾਹਿਬ ਉੱਥੇ ਕੀਤਾ ਗਿਆ। ਅੱਜ ਉਹਨਾਂ ਦੇ ਨਾਮ ਤੇ ਗੁਰਦੁਆਰਾ ਬੰਗਲਾ ਸਾਹਿਬ, ਜਿੱਥੇ ਲੱਖਾਂ ਹੀ ਲੋਕ ਜਾ ਕੇ ਭੋਗ ਤੇ ਮੋਖ ਦਾ ਪ੍ਰਸ਼ਾਦ ਛਕਦੇ ਨੇ, ਸੰਗਤਾਂ ਦਰਸ਼ਨ ਕਰਦੀਆਂ। ਗੱਲ ਉਮਰ ਦੀ ਨਹੀਂ ਹੈ, ਗੱਲ ਹੈ ਗੁਣਾਂ ਦੀ। ਉਮਰ ਦੀ ਗੱਲ ਨਹੀਂ, ਕਈ ਵਾਰੀ ਛੋਟੀ ਉਮਰ ਵਿੱਚ ਗੁਣ ਜਿਹੜੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ 9 ਵਰਿਆਂ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। ਔਰ ਇਤਿਹਾਸ ਵਿੱਚ ਵੇਖਣ ਵਿੱਚ ਆਇਆ ਕਿ ਭਗਤ ਛੋਟੀ ਉਮਰ ਦੇ 5 ਸਾਲ ਦੀ ਉਮਰ, 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰ, 5 ਵਰਿਆਂ ਦੀ ਉਮਰ ਹੈ। ਪ੍ਰਹਲਾਦ 5 ਵਰਿਆਂ ਦੀ ਉਮਰ ਹੈ। ਪਰ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਛੋਟੀ ਉਮਰ ਦੇ ਸ਼ਹੀਦ ਵੀ ਸਨ, ਪਰ ਸਭ ਤੋਂ ਛੋਟੀ ਉਮਰ ਦੇ ਗੁਰੂ ਵੀ ਗੁਰੂ ਹਰਕਿਸ਼ਨ ਮਹਾਰਾਜ, 5 ਸਾਲ ਦੀ ਉਮਰ ਜਦੋਂ ਗੁਰਤਾ ਗੱਦੀ ਤੇ ਆਸੀਨ ਹੋਏ। ਔਰ ਇੱਕ ਅਦੀਬ ਨੇ ਬੜਾ ਸੋਹਣਾ ਕਿਹਾ, ਕਹਿੰਦੇ ਨੇ ਕਿ ਇੱਕ ਇੱਕ ਪਲ ਨੂੰ ਇੱਕ ਇੱਕ ਦਿਨ ਦਿੱਤਾ, ਇੱਕ ਇੱਕ ਦਿਨ ਨੂੰ ਇੱਕ ਇੱਕ ਪਲ ਦਿੱਤਾ, ਇੱਕ ਇੱਕ ਦਿਨ ਨੂੰ ਇੱਕ ਇੱਕ ਸਾਲ ਦਿੱਤਾ, ਛੋਟੀ ਉਮਰ ਗੁਰੂ ਨਾਨਕ ਦੇ ਫਲਸਫੇ ਦਾ दीवा सारे संसार विच बाल दिता। छोटी उम्र गुरु नानक दे फलसफे दा दीवा सारे संसार विच बाल दिता। ओही बख्शिशां जिहड़ियां 94 वरियां दी उम्र विच गुरु अमरदास पातशाह जी करदे ने, ओही बख्शिशां गुरु हरकिशन महाराज जी 5 वरियां दी उम्र विच कर रहे। तो उस पातशाह जिन्हां दा पावन प्रकाश पुरब आपां मना रहे हां, सब तो पहला आप सब संगतां नूं पातशाह जी दे पावन प्रकाश पुरब दियां लख लख वधाइयां देंदा होया दास किमां दा जाचक है गुरु हरकिशन महाराज सारिआं दे सिर ते मेहर भरिया हथ रखण, अपने दरों घरों सब नूं नाम दी दात, सिखी दी दात, चरणां दी प्रीति बख्शिश करन। कोटान कोट धन्नवाद धन धन साहिब श्री गुरु ग्रंथ साहिब महाराज जी दा, आप गुरु सवारियां संगतां दा बहुत बहुत धन्नवाद जिन्हां बड़े टिकाओ विच बैठ के पातशाह जी दे पावन जीवन दी विचार सरवण कीती है। प्रबंधक वीरां दा धन्नवाद। वाहेगुरु जी का खालसा, वाहेगुरु जी की फतह।